दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। एक पासे कुछ सिंघां ने घेरे तो बाहर जाके अन्न नूं लिआउण दी सोच सोची है। दूजे पासे कवि संतोख सिंह जी दस रहे सन कि जिहड़े वैरी तुरक ते पहाड़िए ने उन्हां ने व्यौतबंदी दे नाल इन्हां नूं घेरन दी योजना बनाई है। इथों तक कथा पहुंच चुकी सी, अज इथों अगे मैं प्रारंभ करदा। दूर गए जब चल कर सो ग्राम जहां जानत थे जो। ग्रंथाकार भाई संतोख सिंह जी लिखते ने कि जेड़ा रस्ता लंघन दा है सी उस रस्ते दे राही सिंह बाहर दूर चले गए ने एक पिंड दे विच जा पहुंचे जिथे उन्हां नूं पता सी कि सानू खाण पीण दीआं चीजां मिल सकणगीआं। तुर कण के नारहे रसदाए गए सिंह जित को सो बताए। उसे वेले तुरकां दे जेड़े वी आदमी इसे गल दे वास्ते तैनात किते हुए सन कि जदों भी सिंह इस पास्यों दे लंघन तुसीं खबर देनी है। कवि जी लिखते ने कि उन्हां ने जाके छेती ही खबर दिती है कि सिंह घेरे दे विचों बाहर इस पासे नूं निकल गए ने। चढ़ी चमु पारी तत्काला काटा रोक्यो जाए बेसाला। कवि संतोख सिंह जी लिखते ने कि फिर बहुत भारी वड्डी जिहड़ी फौज है वह चढ़ के उस पासे नूं गई है जिस रस्ते दे राही वह बाहर लंघ के गए सन। उसे रस्ते नूं रोक लिया गया क्योंकि जिहड़े रस्ते दे राही सिंह बाहर निकल के गए सन उसे रस्ते नूं अख्तियार करके उन्होंने वापस आनंदपुर दे विच दाखल होना सी। इस करके उस घाटे नूं उस रस्ते नूं रोक लिया गया। ले कर अन्न हटे मग ताही पायो पेड़ पारी पट जाही। कवि जी लिखते ने कि जदों अन्न लैके सिंह उस जगह दे उते वापस पहुंचे अगों वड्डी फौज तैनात सी इस करके दोवां पासिआं दा उस वेले फिर युद्ध होया जंग होया। जब दोए दिशन पिखेर पियाए बने सुचेत सूर समुदाए। कवि संतोख सिंह जी लिखते ने कि जदों सिंघां ने देखिया कि दोवां पासिआं तों हल्ला हो रहा है एक पहाड़ियां वाले पास्यों ते दूजा तुरकां वाले पास्यों उस वेले कवि जी लिखते ने कि सारे दे सारे सूरमे सुचेत होए। छुट्टी ब्रेंद तब ज्वाला बमणी गोलक बरूद परी अरी दमनी। उस वेले ਬਹੁਤੀਆਂ ਸਾਰੀਆਂ ਜਿਹੜੀਆਂ ਇਕੱਠੀਆਂ ਬੰਦੂਕਾਂ ਨੇ ਉਹਨਾਂ ਦੀਆਂ ਗੋਲੀਆਂ ਚੱਲੀਆਂ ਨੇ, ਜਿਹੜੀਆਂ ਬੰਦੂਕਾਂ ਮੰਨ ਕੇ ਬਰੂਦ ਤੇ ਗੋਲੀਆਂ ਪਾ ਕੇ ਭਰੀਆਂ ਗਈਆਂ ਸਨ, ਜੋ ਕਿ ਵੈਰੀ ਨੂੰ ਮਾਰਨ ਵਾਲੀਆਂ ਸਨ। ਸਿਰ ਤੇ ਪੋਟ ਉਤਾਰੀ ਸਭ ਸ਼ਤਰਨ ਸਮਖ ਸਿੰਘ ਪੇ ਤਬ ਅੰਨ ਦੀਆਂ ਪੰਡਾਂ ਸਿਰ ਤੇ ਚੁੱਕ ਕੇ ਜਿਹੜੇ ਲਿਆਰੇ ਸਨ ਉਹਨਾਂ ਨੇ ਅੰਨ ਦੀਆਂ ਪੰਡਾਂ ਨੂੰ ਥੱਲੇ ਲਾ ਕੇ ਰੱਖ ਦਿੱਤਾ ਤੇ ਫਿਰ ਸੁਚੇਤ ਹੋ ਕੇ ਉਹ ਸਾਹਮਣੇ ਹੋ ਕੇ ਲੜਨ ਲੱਗੇ। ਛੋਰ ਤੁਫੰਗਣ ਕੋ ਤਤਕਾਲੇ ਆਗੇ ਭਏ ਖੜਗ ਗਹਿ ਟਾਲੇ। ਪਹਿਲਾਂ ਤੇ ਦੂਰੋਂ ਹੀ ਬਹੁਤੀਆਂ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਫਿਰ ਕਵੀ ਜੀ ਲਿਖਦੇ ਨੇ ਹੱਥਾਂ ਦੇ ਵਿੱਚ ਤਲਵਾਰਾਂ ਤੇ ਢਾਲਾਂ ਨੂੰ ਫੜ ਕੇ ਅੱਗੇ ਵਧੇ। ਖਰੇ ਰੋਕ ਛਤਰ ਜਹ ਕਾਟੇ ਤਹਿਲੋ ਪਹੁੰਚ ਬੋਲ ਬਹੁ ਡਾਟੇ। ਉੱਚੀ ਉੱਚੀ ਬੋਲਦੇ ਹੋਏ ਰੌਲਾ ਪਾਉਂਦੇ ਹੋਏ ਅੱਗੇ ਵਧੇ ਨੇ। ਕਵੀ ਜੀ ਲਿਖਦੇ ਨੇ ਕਿ ਰਸਤੇ ਨੂੰ ਰੋਕ ਕੇ ਜਿਹੜੇ ਗਾੜੇ ਸ਼ਤਰੂ ਸਨ ਉਹ ਡਟੇ ਸਨ। ਨਿਕਸਣ ਜਤਨ ਬਿਲੋਕ ਵਿਚਾਰੇ ਨਹੀਂ ਪ੍ਰਾਪਤ ਕਿਆ ਕਰ ਵਿਚਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਥੋਂ ਨਿਕਲਣ ਦਾ ਜਿਹੜਾ ਯਤਨ ਹੈ ਉਹ ਸਾਰਿਆਂ ਸਿੰਘਾਂ ਨੇ ਦੇਖਿਆ ਵਿਚਾਰਿਆ ਪਰ ਕਿਸੇ ਵੀ ਪ੍ਰਕਾਰ ਦਾ ਉਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਚਾਰੇ ਸਿੰਘ ਕੀ ਕਰ ਸਕਦੇ ਸਨ। ਆਪਸ ਬਿਖੈ ਕਹਿਣ ਤਬ ਲਾਗੇ ਸਿੰਘੋ ਸੁਣੋ ਬਚਤ ਨਹੀਂ ਭਾਗੇ। ਉਸ ਵੇਲੇ ਸਿੰਘਾਂ ਨੇ ਸਲਾਹ ਕੀਤੀ ਹੈ ਆਪਸ ਦੇ ਵਿੱਚ ਕਿ ਹੇ ਖਾਲਸਾ ਸਿੰਘੋ ਇਸ ਵੱਡੇ ਘੇਰੇ ਦੇ ਵਿੱਚੋਂ ਅਸੀਂ ਬਚ ਕੇ ਨਿਕਲ ਨਹੀਂ ਸਕਦੇ। ਜੇ ਅਬ ਮਿਲੈ ਤਉ ਨਹੀਂ ਛੋਰ ਮਾਰਨ ਮਰਨ ਹਮੋ ਸਨ ਲੋਰੈ। ਸਾਰੇ ਵਿਚਾਰਾਂ ਕਰਦੇ ਨੇ ਕਿ ਹੁਣ ਅਸੀਂ ਇੱਥੋਂ ਬਚ ਕੇ ਜਾ ਨਹੀਂ ਸਕਦੇ, ਜੇਕਰ ਮਿਲਾਂਗੇ ਤਾਂ ਵੀ ਸਾਨੂੰ ਇਹ ਛੱਡਣਗੇ ਨਹੀਂ, ਕਿਉਂਕਿ ਮਰਨਾ ਤੇ ਮਾਰਨਾ ਸਾਡਾ ਰੋਜ਼ ਹੁੰਦਾ ਹੈ, ਭਾਵ ਕਿ ਇਹਨਾਂ ਦੇ ਨਾਲ ਸਾਡਾ ਰੋਜ਼ ਯੁੱਧ ਹੁੰਦਾ। ਜਾਂ ਤੇ ਪ੍ਰਾਣ ਦੇ ਨਹੀਂ ਬਣੇ ਧਰਮ ਗਏ ਕਿਆ ਜੀਵੋ ਕਨੇ। ਭਾਵ ਕਿ ਜੇਕਰ ਮਿਲਾਪ ਕੀਤਾ ਜਾਵੇ ਇਹਨਾਂ ਦੀ ਗੱਲ ਮੰਨ ਲਈ ਜਾਵੇ ਤੇ ਬਚਾਅ ਹੋ ਸਕਦਾ ਹੈ, ਕਿਉਂਕਿ ਇਹ ਸਾਨੂੰ ਲੈ ਜਾਣਗੇ ਤੁਰਕਾਂ ਦੇ ਕੋਲ, ਹੋ ਸਕਦਾ ਕਿ ਸਾਨੂੰ ਇਸਲਾਮ ਕਬੂਲ ਕਰਵਾ ਕੇ ਛੱਡ ਦੇਣ। ਪਰ ਇੱਕ ਦੂਜੇ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਜੇਕਰ ਸਾਡਾ ਧਰਮ ਹੀ ਖਤਮ ਹੋ ਗਿਆ ਤੇ ਫਿਰ ਬਹੁਤਾ ਦਿਨ ਜੀ ਕੇ ਵੀ ਅਸੀਂ ਕੀ ਕਰਨਾ ਹੈ, ਇਸ ਕਰਕੇ ਇਸ ਤੋਂ ਚੰਗਾ ਇਹ ਹੋਵੇਗਾ ਕਿ ਆਪਣੇ ਪ੍ਰਾਣਾਂ ਦਾ ਦਾਨ ਦੇ ਦਈਏ, ਲੜੀਏ ਭਾਵੇਂ ਥੋੜੇ ਹਾਂ, ਲੜ ਕੇ ਸ਼ਹੀਦ ਹੋ ਜਾਵਾਂਗੇ ਪਰ ਆਪਣੇ ਧਰਮ ਦੇ ਹਾਨੀ ਨਹੀਂ ਕਰਾਵਾਂਗੇ। ਦੋਨੋਂ ਲੋਕ ਨਹੀਂ ਅਬ ਖੋਵੋ ਮਰਨ ਸਮੇਂ ਗੀਦੀ ਨਹੀਂ ਹੋਵੋ। ਇਸ ਕਰਕੇ ਸਾਨੂੰ ਦੋਵੇਂ ਲੋਕ ਗਵਾਉਣੇ ਨਹੀਂ ਚਾਹੀਦੇ, ਕਿਉਂਕਿ ਜੇਕਰ ਇਸ ਲੋਕ ਦੇ ਵਿੱਚ ਰਹਿ ਕੇ ਅਸੀਂ ਧਰਮ ਦੀ ਤਬਦੀਲੀ ਕਰਵਾ ਲਵਾਂਗੇ ਤੇ ਫਿਰ ਇਸ ਲੋਕ ਦੇ ਵਿੱਚ ਵੀ ਕੋਈ ਗਤੀ ਨਹੀਂ ਤੇ ਦੂਜੇ ਪਾਸੇ ਪਰਲੋਕ ਦੇ ਵਿੱਚ ਵੀ ਕੋਈ ਐਸੀ ਜਗ੍ਹਾ ਸਾਨੂੰ ਨਹੀਂ ਮਿਲੇਗੀ। ਇਸ ਕਰਕੇ ਸਾਨੂੰ ਇਸ ਲੋਕ ਨੂੰ ਤੇ ਪਰਲੋਕ ਨੂੰ ਦੋਵਾਂ ਲੋਕਾਂ ਨੂੰ ਗਵਾਉਣਾ ਨਹੀਂ ਚਾਹੀਦਾ। ਮਰਨ ਸਮੇਂ ਗੀਦੀ ਨਹੀਂ ਹੋਵੋ, ਮੌਤ ਦਾ ਜਿਹੜਾ ਸਮਾਂ ਉਹ ਸਾਡੇ ਸਿਰ ਤੇ ਮੰਡਰਾ ਰਿਹਾ ਹੈ, ਇਸ ਕਰਕੇ ਇਸ ਵੇਲੇ ਮੌਤ ਤੋਂ ਡਰ ਕੇ ਸਾਨੂੰ ਕਾਇਰ ਬਣਨਾ ਨਹੀਂ ਚਾਹੀਦਾ। ਸਨਮੁਖ ਗਮਨੋ ਜ਼ਹਿਰ ਪਕਾਟੇ ਕਾਟੋ ਖੜਗਣ ਤੇ ਅਦ ਵਾਟੇ। ਜਿਹੜਾ ਇਹਨਾਂ ਸਾਰਿਆਂ ਦਾ ਮੋਹਰੀ ਸਿੰਘ ਸੀ ਉਹਨੇ ਆਖਿਆ ਕਿ ਸਾਹਮਣੇ ਹੋ ਕੇ ਵੈਰੀ ਦੇ ਵੱਲ ਵਧੋ ਤੇ ਰਸਤੇ ਨੂੰ ਲੰਘ ਕੇ ਜਾਣ ਦੀ ਕੋਸ਼ਿਸ਼ ਕਰੋ, ਖੜਗਾਂ ਦੇ ਨਾਲ ਤਲਵਾਰਾਂ ਦੇ ਨਾਲ ਅੱਧ ਦੇ ਵਿੱਚੋਂ ਕੱਟ ਦਿਓ ਵੈਰੀ ਦੀ ਸੈਨਾ ਨੂੰ। ਕੱਟ ਮੈਂ ਪ੍ਰਾਣ ਰਹੇ ਥਿਰ ਜਾਵਦ ਬਾਹੋ ਤਰਵਾਰਨ ਕੋ ਤਾਵਦ। ਇਹਨਾਂ ਦੇ ਜਥੇਦਾਰ ਨੇ ਸਿੰਘਾਂ ਦੇ ਮੁਖੀਏ ਨੇ ਆਖਿਆ ਹੈ ਕਿ ਜਿੰਨਾ ਚਿਰ ਤੱਕ ਸਰੀਰ ਦੇ ਵਿੱਚ ਜਾਨ ਬਚੇਗੀ ਉਹਨਾਂ ਚਿਰ ਤੱਕ ਲੜਦੇ ਰਹੋ, ਤਲਵਾਰਾਂ ਦਾ ਪ੍ਰਹਾਰ ਕਰਦੇ ਰਹੋ, ਕਿਉਂਕਿ ਇਹ ਸਿੰਘ ਬੜੇ ਥੋੜੇ ਨੇ ਤੇ ਜਿਹੜੀ ਵੈਰੀ ਦੀ ਸੈਨਾ ਉਹ ਬੜੀ ਵਿਸ਼ਾਲ ਹੈ। ਇਸ ਕਰਕੇ ਇਹਨਾਂ ਨੇ ਐਸੀ ਸਲਾਹ ਕੀਤੀ ਹੈ ਕਿ ਲੱਗਦਾ ਹੈ ਕਿ ਜਿਉਂਦੇ ਬਚ ਕੇ ਜਾ ਨਹੀਂ ਸਕਦੇ, ਪਰ ਜਿੰਨਾ ਚਿਰ ਜਿਉਂਦੇ ਰਵਾਂਗੇ ਉਹਨਾਂ ਚਿਰ ਲੜਾਂਗੇ। ਸਿਰ ਕਲਗੀ ਤਰ ਸਿਮਰਤ ਮਰੋ, ਜਨਮ ਮਰਨ ਪਾਵ ਜਲ ਤੇ ਤਰੋ। ਮੁਖੀਆ ਸਿੰਘ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਕਲਗੀ ਤਰ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਕਰਦੇ ਹੀ ਮਰੋ। ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਜਨਮ ਤੇ ਮਰਨ ਦਾ ਗੇੜਾ ਕੱਟਿਆ ਜਾਵੇਗਾ, ਅਸੀਂ ਸੰਸਾਰ ਸਾਗਰ ਤੋਂ ਤਰ ਜਾਵਾਂਗੇ। ਇਮ ਕਹਿ ਕਰ ਵਾਰਨ ਕਰ ਨੰਗੀ, ਛੋਦਤ ਸ਼ਰਮਤ ਬਹੁ ਦੁਰਬਲ ਅੰਗੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਾ ਕੇ ਫਿਰ ਇਹਨਾਂ ਸਾਰਿਆਂ ਨੇ ਆਪਣੀਆਂ ਤਲਵਾਰਾਂ ਨੂੰ ਨੰਗਿਆਂ ਕੀਤਾ ਹੈ, ਜਿਹੜੇ ਕਿ ਭੁੱਖ ਦੇ ਨਾਲ ਤੇ ਥਕਾਨ ਦੇ ਨਾਲ ਬੜੇ ਵਿਆਕਲ ਨੇ। ਇਸ ਤੋਂ ਇਲਾਵਾ ਭੁੱਖੇ ਰਹਿਣ ਕਰਕੇ ਇਹਨਾਂ ਸਿੰਘਾਂ ਦੇ ਸਰੀਰ ਵੀ ਬੜੇ ਕਮਜ਼ੋਰ ਹੋ ਗਏ ਨੇ। ਗੁਰ ਕੋ ਪ੍ਰੇਮ ਅਦਕ ਬਲ ਪਰਿਓ, ਪੇੜੇ ਪੇੜ ਪਟ ਸੰਗਰ ਕਰਿਓ। ਕਵੀ ਜੀ ਲਿਖਦੇ ਨੇ ਕਿ ਭਾਵੇਂ ਕਮਜ਼ੋਰ ਨੇ ਸਰੀਰ ਦੇ ਵੱਲੋਂ, ਪਰ ਗੁਰੂ ਦਾ ਪ੍ਰੇਮ ਬਹੁਤਾ ਹੀ ਜ਼ਿਆਦਾ ਬਲ ਦੇ ਨਾਲ ਇਹਨਾਂ ਦੇ ਹਿਰਦਿਆਂ ਦੇ ਵਿੱਚ ਭਰਿਆ ਹੋਇਆ। ਇਸ ਕਰਕੇ ਭਿੜੇ ਨੇ, ਜੰਗ ਲੜੇ ਨੇ ਤੇ ਵੱਡਾ ਸੰਗਰ ਕੀਤਾ। ਕਿਹੇ ਇੱਕ ਦੋਏ ਕੇ ਤੇ ਯਾਰ ਚਾਰੇ, ਮਾਰ ਮਾਰ ਕਰ ਮਰੇ ਜੁਝਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਨੇ ਇੱਕ ਨੂੰ ਮਾਰਿਆ, ਕਿਸੇ ਨੇ ਦੋ ਨੂੰ ਮਾਰਿਆ, ਕਿਸੇ ਨੇ ਤਿੰਨਾਂ ਨੂੰ ਮਾਰਿਆ ਤੇ ਕਈਆਂ ਨੇ ਚਾਰਾਂ ਚਾਰਾਂ ਨੂੰ ਮਾਰਿਆ। ਇਸ ਤਰ੍ਹਾਂ ਮਾਰ ਮਾਰ ਕੇ ਆਖਰਕਾਰ ਜੁਝਾਰੂ ਸੂਰਮੇ ਡਿੱਗਦੇ ਜਾ ਰਹੇ। ਪੰਚ ਖਸ਼ਟ ਕੇਹ ਸਪਤ ਅਸ਼ਟ ਹੱਥ, ਗੇਰੇ ਪ੍ਰਾਣ ਦੀਨੇ ਰਣ ਗੋਰਹਿਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈਆਂ ਨੇ ਪੰਜਾਂ ਨੂੰ ਮਾਰਿਆ, ਕਈਆਂ ਨੇ ਛਿਆਂ ਨੂੰ ਮਾਰਿਆ, ਕਿਸੇ ਨੇ ਸੱਤ ਨੂੰ ਤੇ ਕਿਸੇ ਨੇ ਅੱਠ ਨੂੰ ਮਾਰਿਆ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਤੋਂ ਜ਼ਿਆਦਾ ਬਹੁਤਿਆਂ ਨੂੰ ਮਾਰ ਮਾਰ ਕੇ ਗੁਰੂ ਦੇ ਜਿਹੜੇ ਸਿੰਘ ਨੇ ਉਹ ਰਣ ਭੂਮੀ ਦੇ ਵਿੱਚ ਡਿੱਗਦੇ ਜਾ ਰਹੇ। ਤੁਰ ਕਣ ਚਮੋ ਹਜ਼ਾਰੋਂ ਤਾਈ, ਥੋੜੇ ਸਿੰਘ ਕਹਾਂ ਬਣ ਆਈ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਤੇ ਬੜੇ ਥੋੜੇ ਸਨ, ਪਰ ਇਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੀ ਵੈਰੀ ਦੀ ਸੈਨਾ ਹੈ ਉਹ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ। ਇਸ ਕਰਕੇ ਥੋੜੇ ਸਿੰਘ ਵੱਡੀ ਸੈਨਾ ਦਾ ਸਾਹਮਣਾ ਕਿਵੇਂ ਕਰ ਸਕਦੇ ਸਨ। ਤੁਰ ਕੇ ਸੈ ਕਰੇ ਲੈ ਕਰ ਸੰਗ, ਮਰੇ ਵੀਰ ਕਰਕੇ ਵੱਡ ਜੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਸੈਂਕੜਿਆਂ ਦੀ ਸੈਨਾ ਦੀ ਗਿਣਤੀ ਦੇ ਨਾਲ ਇਹ ਥੋੜੇ ਹੀ ਸਿੰਘ ਲੜ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਦੇ ਲੜਦੇ ਆਖਰਕਾਰ ਸਾਰੇ ਦੇ ਸਾਰੇ ਇਹ ਜਿਹੜੇ ਸਿੰਘ ਸਨ ਇਹ ਸ਼ਹੀਦ ਹੋ ਗਏ। ਕਰੇ ਕਤਲ ਸਭ ਤੁਰ ਕਣ ਘੇਰ, ਤਹਿ ਤੇ ਹਟੇ ਮਾਰ ਕਰ ਫੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਨੇ ਘੇਰ ਕੇ ਇਹਨਾਂ ਸਾਰਿਆਂ ਹੀ ਸਿੰਘਾਂ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ ਤੇ ਫਿਰ ਉਥੋਂ ਪਿਛਾਂ ਪਰਤੇ। ਇਤ ਸਤ ਗੁਰ ਕੋ ਸੁਧ ਨਹੀਂ ਪਾਈ, ਚੜ੍ਹੇ ਤੈਨੂੰ ਹਿਤ ਲੇਤ ਬਚਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦੀ ਕੋਈ ਸੁਧ ਨਹੀਂ ਸੀ, ਕੋਈ ਖਬਰ ਨਹੀਂ ਸੀ ਕਿ ਕੁਝ ਸਿੰਘ ਬਾਹਰ ਗਏ ਹੋਏ ਨੇ। ਚੜ੍ਹੇ ਤੈਨੂੰ ਹਿਤ ਲੇਤ ਬਚਾਈ, ਜੇਕਰ ਸਤਿਗੁਰਾਂ ਨੂੰ ਪਤਾ ਹੁੰਦਾ ਤੇ ਹੋ ਸਕਦਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਨਾ ਆਉਣ ਦੀ ਉਡੀਕ ਨੂੰ ਛੱਡ ਕੇ ਫਿਰ ਪਿੱਛੇ ਜਾਂਦੇ ਤੇ ਉਹਨਾਂ ਦਾ ਬਚਾਅ ਕਰਦੇ। ਪਰ ਕਵੀ ਜੀ ਲਿਖਦੇ ਨੇ ਸਤਿਗੁਰਾਂ ਨੂੰ ਖਬਰ ਨਹੀਂ ਸੀ ਦਿੱਤੀ ਗਈ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਬਚਾਅ ਕਰਦੇ।
ਪੁਣ ਰੁਕ ਗਏ ਨਾ ਮਾਰਗ ਪਾਇਓ, ਤੁਰਕਣ ਦਲ ਦੀ ਰਗ ਚੱਲ ਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੇਰੇ ਦੇ ਵਿੱਚ ਆ ਗਏ ਸਨ, ਤੁਰਕਾਂ ਦਾ ਬਹੁਤਾ ਦਲ ਅੱਗੇ ਵੱਧ ਗਿਆ ਸੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਸਾਰੇ ਸਿੰਘ ਸ਼ਹੀਦ ਹੋ ਗਏ, ਮਾਰੇ ਗਏ।
ਇਤੇ ਅਨੰਦਪੁਰ तरत प्रतीक्षण नहीं आए तब करे नरीक्षण।
कवि संतोख सिंह जी लिखते ने कि जिन्हां दे नाल ये कुछ सिंह निखड़ के बाहर गए सन उन्हां दे नाल दे साथी हुण बहुत ज्यादा प्रतीक्षा करके उड़ीक करके थक गए ने, नहीं आए तब करे निरीक्षण। छक हो गया कि बड़ी देर हो गई है अजे तक साडे नाल दे साथी वापस नहीं आए। उस वेले कवि जी लिखते ने निरीक्षण किया गया भाव के उस वेले निर्णय किया।
होए निराश गोर के ढिग गए सकल वृतांत बतावत पाए।
आखिरकार इस निर्णय दे उत्ते पहुंचे ने कि जेड़े साडे साथी कुछ सिंह बाहर गए सन लगदा है कि उन्हां नूं मार दिता गया है, वह घेरे दे विच आ गए होणगे बाहर निकल लग्या जां आउण लग्या। इस करके पूरा निश्चय हो गया कि जिन्ने भी गए ने वह मारे जा चुके ने। कवि संतोख सिंह जी लिखते ने सारे दे सारे वह नाल दे साथी बड़े निराश होए ने, सतगुरां दे कोल पहुंचे ने ते सतगुरां दे कोल आण के उन्हां ने फिर खबर दित्ती।
अमके सिंह अन के कारण गए होते मिल गेर पदारन।
सतगुरां दे चरणा दे विच जाके सिंघां ने बेनती कीती है कि सच्चे पातशाह फलाने फलाने जिहड़े सिंघ सन ओह अन्न दे वास्ते किले दे विचों बाहर निकले सन, वैरियां दे घेरे नूं कट के सच्चे पातशाह जी ओह बाहर निकल गए होणगे ते सच्चे पातशाह जी बड़ी देर हो गई है अजे तक वापस मुड़ के नहीं आए, सानू लगदा है कि वैरियां दे हथों ओह मारे गए।
काटा रोक संघारन करे एक न बचियो लरे तह मरे।
इन्ने चिर नूं दौड़दा होया एक होर सिख छेती दे नाल पहुंचे जिहड़ा कि इन्हां सिंघां दा खुफिया जसूस है। उन्हें आण के खबर दित्ती है कि सच्चे पातशाह जिहड़े रस्ते नूं लंघ के सिंघ साथी साडे गए सन उस रस्ते नूं उन्हां दे आउण तों पहलां ही वैरियां ने रोक लिया ते फिर घेर के उन्हां सारिआं नूं मार दित्ता है। मैं चंगे तरीके दे नाल उस जगह दे उत्ते देख के आया हां। एक ना बचे वो लड़े तह मरे, जिन्हें भी गए सन वो लड़े ते मरे, उन्हां दे विचों सच्चे पातशाह जी एक भी नहीं बचिया।
कृपा सिंध तिन की गत करिए सेवक लख निज बिरद बिचरिए।
उस वेले सारिआं सिंघां ने मिलके सतगुरां दे चरणां दे विच बेनती कीती है कि हे सतगुरु सच्चे पातशाह जी, हे कृपा दे समुंदर जी, उन्हां सारिआं नूं मोक्ष दी प्राप्ति करवावो। सच्चे पातशाह जी सारे दे सारे तुहाडे ही सेवक सन, अपने बिरद दी अपने धर्म दी लाज नूं निभाओ।
सुण सीरी मुख फुरमावत पाए बिना हुक्म ते वह क्यों गए।
सतगुरु सच्चे पातशाह जी ने भी बड़ा उन्हां सिंघां दी शहीदी दा दुख मन्या ते सतगुरु गोविंद सिंह जी ने फरमान कीता, कहिंदे ने बिना हुक्म ते वो क्यों गए। सतगुरु सच्चे पातशाह जी कहिंदे ने कि बगैर हुक्म तो वो बाहर इस तरह निकल के क्यों गए। सतगुरु जी कहिंदे ने कि जेकर जाना सी ते कम से कम साडे तो पुछ लेंदे, आग्या लै लेंदे।
बूझत हमको पुन वै जाते बनत सहायक तब सब पांते।
सतगुरु गोविंद सिंह जी कहिंदे ने कि जेकर साडे तो पुछ के जांदे ते फिर असी उन्हां दी सहायता जाके कर सकदे सां, पर सतगुरु जी कहिंदे ने ਉਹ ਸਾਡੇ ਤੋਂ ਪੁੱਛ ਕੇ ਨਹੀਂ ਗਏ, ਆਗਿਆ ਲੈ ਕੇ ਨਹੀਂ ਗਏ, ਅਸੀਂ ਬੇਖਬਰੇ ਸਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਕੋਈ ਵੀ ਉਹਨਾਂ ਦੀ ਜਾ ਕੇ ਮਦਦ ਕਰ ਨਹੀਂ ਸਕੇ, ਜੇਕਰ ਦੱਸ ਕੇ ਜਾਂਦੇ ਸਾਨੂੰ ਫਿਕਰ ਹੁੰਦਾ ਤੇ ਅਸੀਂ ਉਹਨਾਂ ਦੀ ਜਾ ਕੇ ਸਹਾਇਤਾ ਕਰ ਸਕਦੇ ਸਾਂ, ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਹੋਇਆ ਨਹੀਂ।
ਤਾਉ ਸਾਵਤੀ ਸੋ ਦੇ ਪ੍ਰਾਨ करो पलत मैं बौ कले आन।
पर सतगुरु गोविंद सिंह जी कहिंदे ने तां वी सावत रहे ने अपने धर्म दे विच अपनी सिक्खी दे विच ਦਿੱਤੇ ਹਨ ਪ੍ਰਾਣ ਉਹਨਾਂ ਨੇ ਰਣ ਭੂਮੀ ਦੇ ਵਿੱਚ ਕਰੋ ਪਲਤ ਮੈਂ ਬਹੁ ਕਲਿਆਣ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਲਤ ਦੇ ਵਿੱਚ ਪ੍ਰਲੋਕ ਦੇ ਵਿੱਚ ਮੈਂ ਉਹਨਾਂ ਦਾ ਕਲਿਆਣ ਕਰਾਂਗਾ, ਇਸ ਲੋਕ ਦੇ ਵਿੱਚ ਮੈਂ ਉਹਨਾਂ ਦੀ ਰੱਖਿਆ ਕਰ ਨਹੀਂ ਸਕਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਲੋਕ ਦੇ ਵਿੱਚ ਜ਼ਰੂਰ ਰੱਖਿਆ ਹੋਵੇਗੀ, ਮੇਰੀ ਹਿਮਾਇਤ ਹੋਵੇਗੀ।
ਜਹ ਸਤ ਸੰਗਤ ਬਾਸ ਹੈ ਮੇਰੀ, ਤਹਾਂ ਬਾਸ ਦੀਨਸ ਹਿਤ ਹੇਰੀ।
ਆਪਣੇ ਹਿਤ ਵਾਲੇ ਆਪਣੇ ਪਿਆਰੇ ਜਾਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਸਾਰਿਆਂ ਸ਼ਹੀਦਾਂ ਨੂੰ ਉਸ ਜਗ੍ਹਾ ਦੇ ਉੱਤੇ ਵਸੇਬਾ ਦੇਵਾਂਗਾ ਜਿੱਥੇ ਮੇਰੀ ਪਿਆਰੀ ਸਤਸੰਗਤ ਵਸਦੀ।
ਮੁਕਤ ਸਮੀਪ ਦਈ ਸਭ ਹੀ ਕੋ, ਬਹੁਤ ਆਨੰਦ ਪਾਏ ਹਿਤ ਜੀ ਕੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਮੀਪ ਮੁਕਤੀ ਮੈਂ ਉਹਨਾਂ ਸਾਰਿਆਂ ਨੂੰ ਦਿੱਤੀ ਹੈ, ਇਸ ਕਰਕੇ ਉਹ ਹਿੱਤ ਦੇ ਨਾਲ ਬੜੇ ਆਨੰਦ ਨੂੰ ਮਾਨਣਗੇ।
ਰੱਖੈ ਸਾਬਤੀ ਜੇ ਸਿੱਖ ਮੇਰੇ, ਦੇਹ ਪ੍ਰਾਣ ਨਹੀਂ ਲਾਵਤ ਦੇਰੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜੇ ਸਾਬਤ ਸਿੱਖ ਸਿੱਖੀ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਕੇ ਰਹਿਣਗੇ, ਜਿਹੜੇ ਮੇਰੇ ਹਿੱਤ ਦੇ ਵਾਸਤੇ ਲੜਦੇ ਹੋਏ ਰਣ ਭੂਮੀ ਦੇ ਵਿੱਚ ਸ਼ਹੀਦੀਆਂ ਨੂੰ ਪਾਉਣਗੇ।
ਸਹਿਕਾਮੀ ਸਭ ਲੈ ਹੈ ਰਾਜ, ਭੋਗੈ ਭੋਗ ਸਕਲ ਸਮਾਜ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸਿੰਘ ਸਿੱਖੀ ਦੇ ਵਿੱਚ ਸਾਬਤ ਰਹਿ ਕੇ ਰਣ ਭੂਮੀ ਦੇ ਵਿੱਚ ਸਰੀਰਾਂ ਨੂੰ ਛੱਡਣਗੇ, ਉਹਨਾਂ ਦੇ ਵਿੱਚੋਂ ਜਿਹੜੇ ਸਹਿਕਾਮੀ ਹੋਣਗੇ ਉਹ ਤੇ ਵੱਡੇ ਰਾਜ ਨੂੰ ਪ੍ਰਾਪਤ ਹੋਣਗੇ, ਤੇ ਫਿਰ ਧਰਤੀ ਦੇ ਉੱਤੇ ਵੱਡੇ ਸਾਜੋ ਸਮਾਨ ਦੇ ਭੋਗਾਂ ਨੂੰ ਭੋਗਣਗੇ।
ਪੁਣ ਸਤ ਸੰਗਤ ਕਰੈ ਪਾਵਤਰ, ਨਿਸ਼ਕਾਮੀ ਗਤ ਲੈ ਰਣ ਮਰੈ।
ਫੇਰ ਮਿਲ ਕੇ ਸਤ ਸੰਗਤ ਕਰਨਗੇ ਤੇ ਸੰਸਾਰ ਸਾਗਰ ਤੋਂ ਤਰ ਜਾਣਗੇ, ਐਸੀ ਗਤੀ ਹੋਵੇਗੀ ਸਹਿਕਾਮੀਆਂ ਦੀ, ਕਾਮਨਾ ਵਾਲਿਆਂ ਦੀ। ਪਰ ਇਸ ਤੋਂ ਇਲਾਵਾ ਨਿਸ਼ਕਾਮੀ ਗਤ ਲੈ ਰਣ ਮਰੈ, ਤੇ ਜਿਹੜੇ ਨਿਸ਼ਕਾਮ ਭਾਵਨਾ ਵਾਲੇ ਨਿਸ਼ਕਾਮੀ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜੇਕਰ ਰਣ ਭੂਮੀ ਦੇ ਵਿੱਚ ਲੜ ਕੇ ਮਰਨਗੇ ਤੇ ਉਹਨਾਂ ਨੂੰ ਸਿੱਧੇ ਹੀ ਮੋਕਸ਼ ਦੀ ਪ੍ਰਾਪਤੀ।
ਇਤਿਆਦਿਕ ਕਹਿ ਤੂੰ ਸ਼ਣ ਹੋਏ, ਛੋਦਤ ਸੁਪਟ ਰਹਿ ਪੁਰ ਸਭ ਕੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਐਸੇ ਬਚਨ ਕੀਤੇ ਨੇ, ਫਿਰ ਸਤਿਗੁਰੂ ਜੀ ਚੁੱਪ ਕਰ ਗਏ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸ਼ਸਤਰਧਾਰੀ ਜਿਹੜੇ ਸਿੰਘ ਨੇ ਉਹ ਭੁੱਖੇ ਰਹਿੰਦੇ ਨੇ ਤੇ ਭੁੱਖੇ ਰਹਿ ਕੇ ਹੀ ਲੜਦੇ ਨੇ।
ਆਦ ਪ੍ਰਸਾਦੀ ਹਾਥੀ ਖਰੇ, ਲੱਖੋਂ ਧਨ ਕੇ ਹੈ ਛੁੱਧ ਮਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਰੁਪਈਆਂ ਦੀ ਕੀਮਤ ਵਾਲੇ ਬਹੁਤੇ ਸਾਰੇ ਘੋੜੇ ਭੁੱਖ ਦੇ ਨਾਲ ਮਾਰੇ ਗਏ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੱਡ ਮੁੱਲੇ ਅਲੌਕਿਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਾਥੀ ਸਨ, ਜਿਨ੍ਹਾਂ ਦੇ ਵਿੱਚ ਪ੍ਰਸਾਦੀ ਹਾਥੀ ਵੀ ਸ਼ਾਮਲ ਸੀ, ਉਹ ਬੜੇ ਦੁੱਖ ਦੇ ਨਾਲ ਵਿਆਕਲ ਹੋ ਚੁੱਕੇ ਨੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਛੋਟੇ ਕੱਦ ਦਾ ਹਾਥੀ ਸੀ, ਜਿਹਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਸਾਦੀ ਹਾਥੀ ਰੱਖਿਆ ਸੀ। ਅਸਾਮ ਦੇ ਰਾਜੇ ਰਤਨ ਰਾਏ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਹਾਥੀ ਨੂੰ ਅਰਪਣ ਕੀਤਾ ਸੀ। ਸਾਰਿਆਂ ਤੋਂ ਪਹਿਲਾਂ ਜਿਹੜਾ ਪਹਾੜੀਆਂ ਦੇ ਨਾਲ ਯੁੱਧ ਲੜਿਆ ਗਿਆ ਉਹ ਇਸ ਹਾਥੀ ਦੇ ਬਦਲੇ ਹੀ ਲੜਿਆ ਗਿਆ ਸੀ, ਕਿਉਂਕਿ ਰਾਜੇ ਭੀਮ ਚੰਦ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਸੀ ਕਿ ਪ੍ਰਸਾਦੀ ਹਾਥੀ ਮੈਨੂੰ ਦੇ ਦਿਓ, ਮੈਂ ਕੁੜਮਾਂ ਦੇ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ ਸੀ, ਇਸ ਕਰਕੇ ਕਿਉਂਕਿ ਪਹਾੜੀਆਂ ਦੀ ਚਾਲ ਐਸੀ ਸੀ। ਰਾਜਾ ਭੀਮ ਚੰਦ ਮਨ ਦੇ ਵਿੱਚ ਸੋਚੀ ਬੈਠਾ ਸੀ, ਗੁਰੂ ਇੱਕ ਵਾਰੀ ਬਸ ਪ੍ਰਸਾਦੀ ਹਾਥੀ ਮੈਨੂੰ ਦੇ ਦੇਵੇ, ਮੈਂ ਵਾਪਸ ਮੋੜਨਾ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਹਾਥੀ ਨਹੀਂ ਸੀ ਦਿੱਤਾ, ਕੋਈ ਵੱਡੀ ਗੱਲ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਗਵਾਂ ਹਾਥੀ ਪ੍ਰਸਾਦੀ ਦੇ ਸਕਦੇ ਸਨ, ਪਰ ਇਸ ਕਰਕੇ ਨਾ ਦਿੱਤਾ ਕਿਉਂਕਿ ਰਾਜੇ ਭੀਮ ਚੰਦ ਨੇ ਖੋਟੀ ਨੀਤ ਦੇ ਨਾਲ ਇਹ ਮੰਗ ਮੰਗੀ ਸੀ। ਸਾਰਿਆਂ ਤੋਂ ਪਹਿਲਾਂ ਜਿਹੜਾ ਪਹਾੜੀਆਂ ਦੇ ਨਾਲ ਸਤਿਗੁਰਾਂ ਦਾ ਜੰਗ ਹੋਇਆ ਇਸ ਪ੍ਰਸਾਦੀ ਹਾਥੀ ਦੇ ਵਾਸਤੇ ਹੀ ਹੋਇਆ ਸੀ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਵੱਡੇ ਲੱਖਾਂ ਰੁਪਈਆਂ ਦੇ ਕੀਮਤ ਦੇ ਘੋੜੇ ਮਾਰੇ ਗਏ ਨੇ ਭੁੱਖ ਦੇ ਕਰਕੇ, ਜਿਹੜੇ ਪ੍ਰਸਾਦੀ ਵਰਗੇ ਹੋਰ ਵੀ ਵੱਡੇ ਵੱਡੇ ਹਾਥੀ ਨੇ ਜਿਹੜੇ ਕਿ ਵੱਡ ਮੁੱਲੇ ਨੇ ਤੇ ਜਿਹੜੇ ਬੜੇ ਅਲੌਕਿਕ ਨੇ, ਉਹ ਵੀ ਭੁੱਖ ਦੇ ਨਾਲ ਬੜੇ ਵਿਆਕਲ ਨੇ, ਮਰਨ ਦੇ ਲਈ ਤਿਆਰ ਨੇ। ਕੁਛ ਸਵਾਂਗ ਐਸੋ ਵਰਤਾਇਓ, ਪਰਖਿਓ ਸਿਦਕ ਜਿਨੋ ਠਹਿਰਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਕੁਝ ਐਸਾ ਸਾਂਗ ਕੌਤਕ ਵਰਤਾ ਦਿੱਤਾ ਹੈ, ਮਨ ਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਿੱਖਾਂ ਦੇ ਸਿਦਕ ਦੇ ਪਰਖ ਕਰ ਰਹੇ ਹੋਣ। ਇੱਕ ਗੁਰ ਦਰਸ਼ਨ ਕੇਰ ਆਧਾਰ, ਕਸ ਕਟ ਸਿੰਘ ਰਹਿ ਹੁਸ਼ਿਆਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਗੁਰੂ ਦੇ ਦਰਸ਼ਨ ਦਾ ਸਾਰਿਆਂ ਸਿੰਘਾਂ ਨੂੰ ਆਧਾਰ ਹੈ, ਆਸਰਾ ਹੈ, ਕਮਰ ਕਸਾ ਲਾ ਕੇ ਰੱਖਦੇ ਨੇ, ਬੜੇ ਹੁਸ਼ਿਆਰ ਰਹਿੰਦੇ ਨੇ। ਕਵ ਕਵ ਪਾਓ ਅੰਨ ਕੋ ਖਾਵੇ, ਪਠ ਬਾਣੀ ਸਤਨਾਮ ਤੇ ਆਵੇ। ਕਦੇ ਕਦੇ ਅੰਨ ਖਾਣ ਦੇ ਵਾਸਤੇ ਨਸੀਬ ਹੁੰਦਾ। ਕਵੀ ਜੀ ਲਿਖਦੇ ਨੇ ਕਿ ਬਾਣੀ ਦਾ ਪਾਠ ਕਰਦੇ ਨੇ ਤੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਜਪਦੇ ਨੇ। ਲਾਖੋ ਕੇ ਹੈ ਖਰੇ ਤਬੇਲੇ, ਖਾਏ ਮਲੀ ਦਾ ਸਦਾ ਮਹਿਲੇ। ਕਵੀ ਜੀ ਲਿਖਦੇ ਨੇ ਕਿ ਲੱਖਾਂ ਰੁਪਈਆਂ ਦੀ ਕੀਮਤ ਵਾਲੇ ਜਿਹੜੇ ਘੋੜੇ ਨੇ, ਉਹ ਤਬੇਲੇ ਦੇ ਵਿੱਚ ਵੱਜੇ ਹੋਏ ਨੇ। ਖਾਏ ਮਲੀਦਾ ਸਦਾ ਮਹਿਲੇ, ਜਿਹੜੇ ਕਿ ਪਹਿਲੇ ਸਮੇਂ ਦੇ ਵਿੱਚ ਮਲੀਦਾ ਖਾਂਦੇ ਸਨ। ਮਲੀਦਾ ਆਖਿਆ ਜਾਂਦਾ ਹੈ ਚੂਰੀ ਨੂੰ। ਇਸ ਤੋਂ ਇਲਾਵਾ ਨਿਹਾਰੀਆਂ ਖਾਂਦੇ ਸਨ, ਜੋ ਗੁੜ ਤੇ ਛੋਲਿਆਂ ਦਾ ਆਟਾ ਮਿਲਾ ਕੇ ਬਣਾਇਆ ਜਾਂਦਾ ਹੈ, ਉਹਨੂੰ ਨਿਹਾਰੀ ਆਖਿਆ ਜਾਂਦਾ ਹੈ। ਕਵੀ ਜੀ ਬਿਆਨ ਕਰ ਰਹੇ ਨੇ ਕਿ ਜਿਹੜੇ ਚੂਰੀਆਂ ਖਾਂਦੇ ਸਨ, ਜਿਹੜੇ ਕਿ ਨਿਹਾਰੀਆਂ ਖਾਂਦੇ ਸਨ, ਇਸ ਤੋਂ ਇਲਾਵਾ ਮਹਿਲਾ ਵੀ ਉਹਨਾਂ ਨੂੰ ਦਿੱਤਾ ਜਾਂਦਾ ਸੀ। ਗੁੜ, ਮੋਠ, ਗਾਜਰਾਂ ਜਿਹੜੇ ਉਬਾਲੇ ਜਾਂਦੇ ਨੇ, ਉਹਨਾਂ ਨੂੰ ਆਖਿਆ ਜਾਂਦਾ ਹੈ ਮਹਿਲਾ। ਐਸੀਆਂ ਵੀ ਚੀਜ਼ਾਂ ਇਹਨਾਂ ਘੋੜਿਆਂ ਨੂੰ ਚਾਰੀਆਂ ਜਾਂਦੀਆਂ ਸਨ। ਤਿੰਨ ਕੋ ਦੇਤ ਨਹੀਂ ਬਹੁ ਖਾਨੇ, ਦੁਰਬਲ ਹੋਏ ਮਾਸ ਸੁਕਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਤੇ ਸੁੱਕੇ ਪੱਠੇ ਵੀ ਖਾਣ ਦੇ ਵਾਸਤੇ ਇਹਨਾਂ ਨੂੰ ਪਾਏ ਨਹੀਂ ਜਾਂਦੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬੜੇ ਇਹਨਾਂ ਦੇ ਅੰਗ ਕਮਜ਼ੋਰ ਹੋ ਗਏ ਨੇ ਘੋੜਿਆਂ ਦੇ, ਤੇ ਸਰੀਰ ਦੇ ਉੱਤੋਂ ਮਾਸ ਸੁੱਕਣ ਲੱਗਾ। ਤਿਮ ਹਾਥੀ ਜਿਨ ਕੀਮਤ ਨਾਹੇ, ਲੱਖੋਂ ਖਰਚੇ ਤਉ ਨਾ ਪਾਹੇ। ਇਸੇ ਤਰ੍ਹਾਂ ਦੀ ਹਾਲਤ ਕਵੀ ਜੀ ਲਿਖਦੇ ਨੇ ਕਿ ਹਾਥੀਆਂ ਦੀ ਵੀ ਹੈ। ਐਸੇ ਹਾਥੀ ਨੇ ਕੀਮਤੀ, ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ ਹੈ। ਮਾਨੋ ਕਿ ਇੰਨੇ ਕੀਮਤੀ ਨੇ ਕਿ ਲੱਖਾਂ ਰੁਪਈਆਂ ਦਾ ਖਰਚ ਕਰਨ ਦੇ ਨਾਲ ਵੀ ਐਸੇ ਹਾਥੀ ਪ੍ਰਾਪਤ ਨਹੀਂ ਹੋ ਸਕਦੇ। ਉਹ ਹਾਥੀ ਵੀ ਭੁੱਖ ਦੇ ਮਾਰੇ ਮਰਨ ਲੱਗੇ। ਤ੍ਰਿਣ ਦਾਨੇ ਬਿਣ ਸੂਕਤ ਖਰੇ, ਤਿੰਨ ਕੇ ਦਾਸ ਛੁਦਾ ਦੁੱਖ ਪਰੇ। ਐਸੇ ਜਿਹੜੇ ਵੱਡ ਮੁੱਲੇ ਹਾਥੀ ਨੇ, ਉਹ ਵੀ ਦਾਣੇ ਪੱਠੇ ਤੋਂ ਬਗੈਰ ਭੁੱਖੇ ਮਰਨ ਲੱਗੇ ਨੇ। ਉਹਨਾਂ ਦੇ ਸਰੀਰ ਦਾ ਜਿਹੜਾ ਚਮੜਾ ਹੈ, ਉਹ ਵੀ ਸੁੱਕਦਾ ਜਾ ਰਿਹਾ। ਕਵੀ ਜੀ ਲਿਖਦੇ ਨੇ ਸਿਰਫ ਇਹਨਾਂ ਪਸ਼ੂਆਂ ਦੀ ਹੀ ਹਾਲਤ ਐਸੀ ਨਹੀਂ ਹੈ, ਦੂਜੇ ਪਾਸੇ ਜਿਹੜੇ ਸਿੰਘ ਨੇ ਉਹਨਾਂ ਦੀ ਹਾਲਤ ਵੀ ਐਸੀ ਹੈ। ਜਿਹੜੇ ਘੋੜਿਆਂ ਤੇ ਹਾਥੀਆਂ ਦੀ ਸਾਂਭ ਸੰਭਾਲ ਕਰਨ ਵਾਲੇ ਸਿੱਖ ਨੇ, ਉਹ ਵੀ ਭੁੱਖ ਦੇ ਦੁੱਖ ਨੂੰ ਸਹਾਰ ਰਹੇ ਨੇ। ਅਤ ਸੂਖਮ ਜਨ ਭਏ ਸਰੀਰ, ਧਰੇ ਕਹਾਂ ਲੱਗ ਭੁੱਖੇ ਤੀਰ। ਸਰੀਰ ਜਿਹੜੇ ਨੇ ਉਹ ਬੜੇ ਸੂਖਮ, ਬੜੇ ਕਮਜ਼ੋਰ ਹੋ ਗਏ ਨੇ। ਧਰੇ ਕਹਾਂ ਲੱਗ ਭੁੱਖੇ ਤੀਰ, ਕਵੀ ਜੀ ਲਿਖਦੇ ਨੇ ਕਿ ਭੁੱਖੇ ਸਰੀਰ ਕਿੰਨਾ ਚਿਰ ਤੱਕ ਤੀਰੇ ਨੂੰ ਧਾਰਨ ਕਰ ਸਕਦੇ ਨੇ। ਸਾਗਰੇ ਸਿੰਘਣ ਕੀ ਗਤ ਤੈਸੇ, ਛੋਦਾ ਕਸ਼ਟ ਸਭ ਕੋ ਇੱਕ ਜੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਸਿੰਘਾਂ ਦੀ ਹਾਲਤ ਵੀ ਇਹਨਾਂ ਪਸ਼ੂਆਂ ਦੀ ਵਰਗੀ ਹੈ, ਜਿਹੜੇ ਭੁੱਖੇ ਮਰ ਰਹੇ ਨੇ, ਸਿੰਘ ਵੀ ਭੁੱਖੇ ਮਰ ਰਹੇ ਨੇ। ਛੁਦਾ ਕਸ਼ਟ ਸਭ ਕੋ ਇੱਕ ਜੈਸੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭੁੱਖ ਦਾ ਜਿਹੜਾ ਦੁੱਖ ਹੈ, ਉਹ ਸਾਰਿਆਂ ਨੂੰ ਇੱਕੋ ਵਰਗਾ ਹੀ ਵਿਆਪਿਆ ਹੋਇਆ। ਬਹੁਤ ਹੀ ਜ਼ਿਆਦਾ ਭੁੱਖ ਦੇ ਦੁੱਖ ਦੇ ਨਾਲ ਲਾਚਾਰ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ। ਇਸ ਭੁੱਖ ਦੇ ਹਾਲ ਨੂੰ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ। ਦਾਣਾ ਪਠਾਣਾ ਕਿਲਿਆਂ ਵਿੱਚ ਰਿਹਾ, ਡਾਢੇ ਆਣ ਕੇ ਸਿੰਘ ਲਾਚਾਰ ਹੋਏ। ਲੋਕ ਛੱਡ ਕੇ ਸ਼ਹਿਰ ਨੂੰ ਨਿਕਲ ਗਏ। ਸੁਣੇ ਸਾਵਿਆ ਗਲੀ ਬਾਜ਼ਾਰ ਹੋਏ, ਵਿੱਚ ਕਿਲਿਆਂ ਦੇ ਭੁੱਖ ਵਰਤ ਰਹੀ, ਖਾਲੀ ਦਿਸਦੇ ਸਭ ਭੰਡਾਰ ਹੋਏ। ਸੁੱਕ ਗਏ ਸਰੀਰ ਬਹਾਦਰਾਂ ਦੇ, ਚਿਹਰੇ ਦਿਸਦੇ ਵਾਂਗ ਮੁਰਦਾਰ ਹੋਏ। ਪਲੇ ਰਾਤ ਬਾਂ ਦੇ ਪ੍ਰਸਾਦੀ ਜਹੇ, ਮਾਰੇ ਭੁੱਖ ਦੇ ਰਲ ਖਵਾਰ ਹੋਏ। ਦਸਾਂ ਹਾਲ ਕੀ ਫੋਲ ਕਰਤਾਰ ਸਿੰਘਾ, ਸਭੇ ਮਰਨ ਨੂੰ ਆਣ ਤਿਆਰ ਹੋਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪ੍ਰਸਾਦੀ ਜਿਹੇ ਜਿਹੜੇ ਹਾਥੀ ਨੇ ਉਹ ਵੀ ਭੁੱਖ ਦੇ ਨਾਲ ਲਾਚਾਰ ਹੋ ਗਏ ਨੇ, ਮੈਂ ਕੀ ਹਾਲ ਫੋਲ ਕੇ ਦੱਸਾਂ, ਮਰਨ ਦੇ ਵਾਸਤੇ ਤਿਆਰ ਹੋ ਗਏ ਨੇ।
ਹਾਥੀ ਘੋੜੇ ਪੈਂਸਾਂ ਅਤੇ ਬੈਲ ਗਊਆਂ, ਮਾਰ ਚੰਦਰੀ ਮੁਖ ਖਪਾ ਛੱਡੇ। ਉਹ ਖੜੇ ਨਿਹਾਰੀਆਂ ਖਾਣ ਵਾਲੇ, ਹਾਏ ਪੱਤਿਆਂ ਵਾਂਗ ਸੁਕਾ ਛੱਡੇ। ਬਹੁਤੇ ਸਤਿਗੁਰਾਂ ਨੇ ਵੇਖ ਹੁਕਮ ਦੇ ਕੇ, ਆਪ ਕਿਲਿਓਂ ਬਾਹਰ ਕਢਾ ਛੱਡੇ। ਇਸ ਭੁੱਖ ਦੇ ਦੁੱਖ ਕਰਤਾਰ ਸਿੰਘਾ, ਪੱਤੇ ਲਾ ਦਰਖਤਾਂ ਤੋਂ ਖਾ ਛੱਡੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੇ ਘੋੜੇ ਹਮੇਸ਼ਾ ਹੀ ਨਿਹਾਰੀਆਂ ਖਾਂਦੇ ਸਨ, ਉਹ ਭੁੱਖ ਦੇ ਕਾਰਨ ਪੱਤਿਆਂ ਦੇ ਵਾਂਗ ਸੁੱਕ ਗਏ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਬਿਆਨ ਕਰਦੇ ਨੇ ਕਿ ਭੁੱਖ ਦਾ ਦੁੱਖ ਇੰਨਾ ਜ਼ਿਆਦਾ ਸਿੰਘਾਂ ਨੂੰ ਵਿਆਪਿਆ ਕਿ ਸਿੰਘਾਂ ਨੇ ਦਰਖਤਾਂ ਦੇ ਪੱਤੇ ਤੱਕ ਲਾ ਕੇ ਖਾ ਛੱਡੇ, ਭੁੱਖ ਦੇ ਨਾਲ ਇੰਨੇ ਜ਼ਿਆਦਾ ਲਾਚਾਰ ਹੋਏ।
ਕੇਤਕ ਦਿਨ ਮਛੋਦਤ ਬਿਤਾਏ, ਇੱਕ ਸਮੇਂ ਚੱਲ ਕਰ ਤਹਿ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇੱਕ ਦਿਨ ਸਹਿਜ ਸੁਭਾਅ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਦੇ ਵੱਲ ਪਹੁੰਚੇ ਨੇ।
ਖਾਸ ਤੁਰੰਗ ਮਤੰਗ ਤਵੇਲਾ, ਜਿਨ ਪਰ ਬੀਤਿਓ ਕਾਲ ਦੁਹੇਲਾ।
ਇੱਕ ਖਾਸ ਤਬੇਲਾ ਸੀ, ਜਿਸ ਤਬੇਲੇ ਦੇ ਵਿੱਚ ਖਾਸ ਖਾਸ ਜਿਹੜੇ ਘੋੜੇ ਤੇ ਹਾਥੀ ਨੇ ਉਹਨਾਂ ਨੂੰ ਹੀ ਬੰਨਿਆ ਜਾਂਦਾ ਸੀ। ਉਸ ਤਬੇਲੇ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਨੇ, ਜਿਸ ਤਬੇਲੇ ਦੇ ਵਿੱਚ ਰਹਿਣ ਵਾਲੇ ਘੋੜਿਆਂ ਤੇ ਹਾਥੀਆਂ ਦੀ ਹਾਲਤ ਬੜੀ ਮਾੜੀ।
ਜਬ ਹਯਨ ਮੈਂ ਗਏ ਗੁਸਾਈ, ਹੇਰ ਹੇਰ ਹੈ ਹਰਤ ਹੇ ਨਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਘੋੜਿਆਂ ਦੇ ਲਾਗੇ ਸਤਿਗੁਰੂ ਜੀ ਪਹੁੰਚੇ ਤੇ ਦੇਖ ਕੇ ਸਤਿਗੁਰਾਂ ਨੂੰ ਉਹਨਾਂ ਸਾਰਿਆਂ ਘੋੜਿਆਂ ਨੇ ਉੱਚੀ ਉੱਚੀ ਹਿਣਕਣਾ ਸ਼ੁਰੂ ਕਰ ਦਿੱਤਾ।
ਧਰ ਪਰ ਖੁਰ ਹੱਥ ਸ਼ਬਦ ਉਠਾਵੇ, ਗਜ ਫੁੰਕਾਰਤ ਸੁੰਡ ਪਰ ਮਾਵੇ।
ਘੋੜੇ ਸਤਿਗੁਰਾਂ ਨੂੰ ਵੇਖ ਕੇ ਬੜੇ ਹਿਣਕਦੇ ਨੇ, ਆਪਣੇ ਪੌੜਾਂ ਨੂੰ ਜ਼ੋਰ ਜ਼ੋਰ ਦੇ ਨਾਲ ਧਰਤੀ ਤੇ ਮਾਰ ਕੇ ਖੁਰਾਂ ਦੇ ਨਾਲ ਧਰਤੀ ਨੂੰ ਪੁੱਟਦੇ ਨੇ, ਵੱਡੀ ਆਵਾਜ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਦੂਜੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਹਾਥੀ ਖਲੋਤੇ ਹੋਏ ਨੇ ਉਹ ਵੀ ਸੁੰਡਾਂ ਦੇ ਨਾਲ ਬੜੇ ਫੁੰਕਾਰੇ ਮਾਰਦੇ ਨੇ।
ਤਿੰਨ ਕੇ ਸੇਵਕ ਦੋਏ ਕਰ ਜੋਰ, ਬਿਨ ਕਰੀ ਲਖ ਲਹਿ ਛੁੱਧ ਦੁੱਖ ਕੋਰ।
ਉਸ ਵੇਲੇ ਜਿਹੜਾ ਹਾਥੀਆਂ ਤੇ ਘੋੜਿਆਂ ਦੀ ਸਾਂਭ ਸੰਭਾਲ ਕਰਨ ਵਾਲਾ ਸੇਵਕ ਸੀ, ਉਹਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ,
ਬਿਨ ਕਰੀ ਲਹਿ ਛੁੱਧ ਦੁੱਖ ਕੋਰ।
ਇਹ ਸੱਚੇ ਪਾਤਸ਼ਾਹ ਜੀ, ਭਿਆਨਕ ਜਿਹੜਾ ਭੁੱਖ ਦਾ ਦੁੱਖ ਹੈ ਉਹਨੂੰ ਸਾਰੇ ਹਾਥੀ ਤੇ ਸਾਰੇ ਘੋੜੇ ਸਹਾਰ ਰਹੇ ਨੇ।
ਸ੍ਰੀ ਪ੍ਰਭ ਜੀ ਅਬ ਹੋਏ ਹੱਥ ਪ੍ਰਾਣ, ਬਿਨਾ ਅੰਨ ਤੇ ਜੀਵਨ ਹਨ।
ਸੱਚੇ ਪਾਤਸ਼ਾਹ ਜੀ, ਇਹ ਸਾਰੇ ਦੇ ਸਾਰੇ ਭੁੱਖ ਦੇ ਕਰਕੇ ਛੇਤੀ ਹੀ ਮਾਰੇ ਜਾਣਗੇ, ਕਿਉਂਕਿ ਬਗੈਰ ਅੰਨ ਤੋਂ ਦੁਨੀਆਂ ਦੇ ਉੱਤੇ ਜੀਵਨ ਨਹੀਂ ਬਚਦਾ।
ਭੋਜਨ ਦੇ ਹੋ ਕੇ ਦਿਓ ਸੰਤੋਸ਼ਾ, ਜਿਸ ਤੇ ਹਮਕੋ ਹੋਏ ਭਰੋਸਾ।
ਸੱਚੇ ਪਾਤਸ਼ਾਹ ਜੀ, ਘੋੜੇ ਵੀ ਮਾਰੇ ਜਾ ਰਹੇ ਨੇ, ਹਾਥੀ ਵੀ ਮਰਦੇ ਜਾ ਰਹੇ ਨੇ, ਸਿੰਘ ਵੀ ਮਰਦੇ ਜਾ ਰਹੇ ਨੇ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਜਾਂ ਤੇ ਖਾਣ ਦੇ ਵਾਸਤੇ ਭੋਜਨ ਦਿਓ, ਤੇ ਜਾਂ ਫਿਰ ਐਸੀ ਕਿਰਪਾ ਕਰੋ ਕਿ ਸੰਤੋਖ ਦਾ ਦਾਨ ਬਖਸ਼ ਦਿਓ। ਜਿਸ ਤੇ ਹਮਕੋ ਹੋਏ ਭਰੋਸਾ ਤਾਂ ਕਿ ਸਾਡੇ ਮਨ ਦੇ ਵਿੱਚ ਭਰੋਸਾ ਹੋਵੇ ਜਾਂ ਖਾਣ ਦੇ ਵਾਸਤੇ ਦੇਵੋ ਤੇ ਜਾਂ ਐਸਾ ਸੰਤੋਖ ਬਖਸ਼ ਦਿਓ ਕਿ ਭੁੱਖ ਹੀ ਨਾ ਲੱਗੇ।
ਆਪ ਕਿਰਪਾਲ ਕਰੋ ਪ੍ਰਭ ਕਰੁਣਾ, ਨਰ ਕੇਰੇ ਮੈਂ ਸਭ ਤੁਮ ਸ਼ਰਨਾ।
ਉਸ ਦਾਸ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਕਿਰਪਾਲੂ ਹੋ, ਕਰਨਾ ਕਰਨ ਵਾਲੇ ਦਾਤੇ ਹੋ, ਸੱਚੇ ਪਾਤਸ਼ਾਹ ਜੀ ਦਇਆ ਕਰੋ। ਜਿੰਨੇ ਵੀ ਘੇਰੇ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਫਸੇ ਹੋਏ ਹਾਂ, ਸਾਰੇ ਹੀ ਤੁਹਾਡੇ ਚਰਨਾਂ ਦੇ ਸਰਨ ਦੇ ਵਿੱਚ।
ਹਾੜ ਚਾਮ ਕੇ ਤਨ ਬਣ ਰਹੇ, ਬਲ ਪਲ ਰਖਤ ਨਰਾਂਚਕ ਆਹੇ।
ਸੱਚੇ ਪਾਤਸ਼ਾਹ ਜੀ, ਹੱਡੀਆਂ ਨੂੰ ਜਿਹੜਾ ਚਮ ਹੈ ਉਹ ਛੱਡਦਾ ਜਾ ਰਿਹਾ, ਸਰੀਰ ਸਾਰਿਆਂ ਦੇ ਬੜੇ ਜ਼ਿਆਦਾ ਕਮਜ਼ੋਰ ਹੁੰਦੇ ਜਾ ਰਹੇ ਨੇ।
ਬਲ ਪਲ ਰਖਤ ਨਾ ਰੰਚ ਕਹੇ,
ਸੱਚੇ ਪਾਤਸ਼ਾਹ ਜੀ ਤਾਕਤ ਨਹੀਂ ਰਹੀ, ਸਰੀਰਾਂ ਦੇ ਵਿੱਚ ਖੂਨ ਤੱਕ ਸੁੱਕਦਾ ਜਾ ਰਿਹਾ। ਸੱਚੇ ਪਾਤਸ਼ਾਹ ਜੀ ਲੱਗਦਾ ਕਿ ਰੰਚ ਭਰ ਵੀ ਉਤਸ਼ਾਹ ਨਹੀਂ।
ਸਹ ਕਹਾਂ ਲੱਗ ਸੰਕਟੇਤ, ਚਾਹੀਏ ਨਿਤ ਜੋ ਖੈਬੇਤ।
ਸੱਚੇ ਪਾਤਸ਼ਾਹ ਜੀ, ਕਿੱਥੋਂ ਤੱਕ ਵੱਡੇ ਸੰਕਟ ਨੂੰ, ਵੱਡੀ ਭੁੱਖ ਨੂੰ ਸਹਾਰ ਸਕਾਂਗੇ?
ਚਾਹੀਏ ਨਿਤ ਜੋ ਖੈਬੇ ਹੇਤ,
ਜਿਹੜਾ ਅੰਨ ਹਮੇਸ਼ਾ ਹੀ ਖਾਣ ਦੇ ਵਾਸਤੇ ਚਾਹੀਦਾ, ਉਹ ਸੱਚੇ ਪਾਤਸ਼ਾਹ ਕਦੇ ਕਦੇ ਵੀ ਹੁਣ ਨਹੀਂ ਮਿਲਦਾ।
ਸੁਣ ਸਭ ਤੇ ਅਨ ਸੁਣ ਹੀ ਕੀਨ, ਬ੍ਰਿਤੀ ਉਦਾਸ ਨਾ ਉਤਰ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਉਸ ਘੋੜਿਆਂ ਨੂੰ ਸਾਂਭਣ ਵਾਲੇ ਦਾਸ ਨੇ ਬੜੀਆਂ ਬੇਨਤੀਆਂ ਕੀਤੀਆਂ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਹਦੀਆਂ ਗੱਲਾਂ ਸੁਣ ਕੇ ਅਣਸੁਣੀਆਂ ਹੀ ਕਰ ਛੱਡੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਉਦਾਸ ਨੇ, ਸਤਿਗੁਰਾਂ ਨੇ ਕੋਈ ਉੱਤਰ ਨਾ ਦਿੱਤਾ, ਜਵਾਬ ਨਾ ਦਿੱਤਾ ਉਸ ਸਿੱਖ ਨੂੰ।
ਦ੍ਰਿਸ਼ਟ ਵਿਖੇ ਕਰ ਸਭ ਇੱਕ ਸਾਰੀ, ਗਏ ਬਹੁਰ ਤੂਛਣ ਮੁਖ ਤਾਰੀ।
ਇੱਕ ਵਾਰੀ ਸਾਰਿਆਂ ਦੇ ਉੱਤੇ ਸਤਿਗੁਰਾਂ ਨੇ ਦ੍ਰਿਸ਼ਟੀ ਪਾਈ ਹੈ, ਸਾਰਿਆਂ ਨੂੰ ਦੇਖਿਆ ਤੇ ਫਿਰ ਸਤਿਗੁਰੂ ਜੀ ਚੁੱਪ ਕਰਕੇ ਹੀ ਉੱਥੋਂ ਵਾਪਸ ਪਰਤ ਗਏ।
ਸ਼੍ਰੋਤਾ ਸੁਣੋ ਕਹਿ ਬ੍ਰਿਧ ਪਾਈ, ਕਿਤ ਮਗਤੇ ਪਹੁੰਚੋ ਤਹ ਜਾਈ।
ਕਿਉਂਕਿ 100 ਸਾਖੀ ਦੇ ਵਿੱਚੋਂ ਸਾਖੀ ਲਈ ਗਈ ਹੈ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰਾਮ ਕੋਇਰ ਜੀ ਨੇ ਉਹ ਸੁਨਾਰੇ ਨੇ ਸਾਖੀ ਕਿ ਹੇ ਸਰੋਤਾ ਜਨੋ ਸੁਣੋ, ਬਿਰਧ ਭਾਈ ਕਹਿੰਦਾ ਹੈ ਭਾਵ ਕਿ ਰਾਮ ਕੋਇਰ ਜੀ ਕਹਿੰਦੇ ਨੇ ਕਿ ਤ ਮਗ ਮੈਂ ਪਹੁੰਚਿਓ ਤਹ ਜਾਈ। ਜਦੋਂ ਐਸਾ ਦੁੱਖ ਦਾ ਸਮਾਂ ਵਿਆਪਿਆ ਹੋਇਆ ਸੀ, ਰਾਮ ਕੋਇਰ ਜੀ ਕਹਿੰਦੇ ਨੇ ਕਿ ਉਸ ਵੇਲੇ ਮੈਂ ਫਿਰ ਬਚਦਾ ਬਚਾਉਂਦਾ ਹੋਇਆ ਘੇਰੇ ਦੇ ਵਿੱਚੋਂ ਲੰਘ ਕੇ ਸਤਿਗੁਰਾਂ ਦੇ ਤੱਕ ਪਹੁੰਚ ਗਿਆ।
ਦਰਸ਼ਨ ਕਰ ਪਦ ਟੇਕਿਓ ਮਾਥਾ, ਖੁਸ਼ੀ ਕਰੀ ਬਹੁ ਸ੍ਰੀ ਗੁਰ ਨਾਥਾ।
ਰਾਮ ਕੋਇਰ ਜੀ ਦੱਸਦੇ ਨੇ ਕਿ ਦਰਸ਼ਨ ਕੀਤਾ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਸਤਿਗੁਰਾਂ ਨੇ ਬੜੀ ਖੁਸ਼ੀ ਕੀਤੀ ਤੇ ਮੇਰਾ ਡੇਰਾ ਲਵਾਇਆ।
ਬਾਹਰ ਜਾਏ ਮੈਂ ਡੇਰਾ ਕਰਿਓ, ਸਰਬ ਦੁਰਗ ਸਿੰਘਣ ਸੁਣ ਪਰਿਓ।
ਰਾਮ ਕੋਇਰ ਜੀ ਕਹਿੰਦੇ ਨੇ ਕਿ ਮੈਂ ਆਪਣੇ ਡੇਰੇ ਦੇ ਵਿੱਚ ਜਦੋਂ ਪਹੁੰਚਿਆ ਤੇ ਕਿਲਿਆਂ ਦੇ ਵਿੱਚ ਜਿੰਨੇ ਵੀ ਸਿੰਘ ਤੈਨਾਤ ਸਨ ਉਹਨਾਂ ਸਾਰਿਆਂ ਨੂੰ ਪਤਾ ਲੱਗਾ ਕਿ ਮੈਂ ਪਹੁੰਚਾ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਮਿਲ ਕੇ ਸਭ ਆਏ ਮੁਝ ਪਾਸ, ਮਹਾ ਛੁਦਾ ਤੁਰ ਜੀਅਨ ਨਾ ਆਸ।
ਰਾਮ ਕੋਇਰ ਜੀ ਦੱਸ ਰਹੇ ਨੇ ਕਿ ਸਾਰੇ ਦੇ ਸਾਰੇ ਸਿੰਘ ਮਿਲ ਕੇ ਇਕੱਠੇ ਹੋ ਕੇ ਮੈਨੂੰ ਮਿਲਣ ਦੇ ਵਾਸਤੇ ਆਏ। ਰਾਮ ਕੋਇਰ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਦੇਖਿਆ ਕਿ ਜਿਹੜੇ ਭੁੱਖ ਦੇ ਨਾਲ ਬੜੇ ਵਿਆਕਲ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੀ ਆਸ ਨੂੰ ਛੱਡ ਦਿੱਤਾ ਸੀ।
ਕਾਹੇ ਉਹ ਸਭਨ ਸਤਿਗੁਰ ਕੇ ਪਾਸ, ਚੱਲ ਕੇ ਆਪ ਕਰੋ ਅਰਦਾਸ।
ਉਸ ਵੇਲੇ ਕੁਝ ਸਿੰਘਾਂ ਨੇ ਰਾਮ ਕੋਇਰ ਜੀ ਨੂੰ ਆਖਿਆ ਕਿ ਤੁਸੀਂ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਡੇ ਵੱਲੋਂ ਅਰਜ ਕਰੋ, ਬੇਨਤੀ ਕਰੋ।
ਸਾਥ ਸੁਖੀ ਰਹਿ ਰਿਪ ਕੋ ਮਾਰਨ, ਇਹ ਕੀਨ ਸੇ ਉਪਦੇਸ਼ ਉਚਾਰਨ।
ਸਿੰਘ ਕਹਿੰਦੇ ਨੇ ਰਾਮ ਕੋਇਰ ਜੀ ਨੂੰ ਕਿ ਸਾਥੀਆਂ ਨੂੰ ਸੁਖੀ ਰੱਖ ਕੇ ਤੇ ਵੈਰੀਆਂ ਨੂੰ ਮਾਰਨਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਮੇਂ ਦੇ ਵਿੱਚ ਆਖਿਆ ਸੀ, ਐਸਾ ਉਪਦੇਸ਼ ਦਿੱਤਾ ਸੀ।
ਸੋ ਅਬ ਸਮਾਂ ਆਪ ਪ੍ਰਭ ਕਰੀਏ, ਮਰਤ ਸਵਣ ਕੇ ਪ੍ਰਾਣ ਉਬਰੀਏ।
ਸਿੰਘ ਕਹਿੰਦੇ ਨੇ ਰਾਮ ਕੁਇਰ ਜੀ ਨੂੰ ਕਿ ਸਤਿਗੁਰਾਂ ਨੇ ਐਸਾ ਬਚਨ ਕੀਤਾ ਸੀ ਕਿ ਸਾਥੀਆਂ ਨੂੰ ਸੁਖੀ ਰੱਖਣਾ ਤੇ ਵੈਰੀਆਂ ਨੂੰ ਮਾਰਨਾ। ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਕੀਤੇ ਹੋਏ ਬਚਨ ਨੂੰ ਭੁੱਲ ਚੁੱਕੇ ਨੇ। ਇਸ ਵੇਲੇ ਸਾਡੇ ਤੇ ਦੁੱਖ ਦਾ ਸਮਾਂ ਵਿਆਪਿਆ ਹੋਇਆ, ਭਾਵ ਕਿ ਸਾਥੀ ਤੇ ਸਤਿਗੁਰਾਂ ਦੇ ਅਸੀਂ ਮਰਦੇ ਜਾ ਰਹੇ ਹਾਂ ਤੇ ਵੈਰੀ ਬੜੀ ਖੁਸ਼ੀ ਦੇ ਨਾਲ ਜੀ ਰਹੇ ਨੇ। ਮਰਤ ਸਵਣ ਤੇ ਪ੍ਰਾਣ ਉਬਰੀਏ, ਜਾ ਕੇ ਸਤਿਗੁਰਾਂ ਨੂੰ ਅਰਜ ਕਰੋ ਤਾਂ ਕਿ ਅਸੀਂ ਜਿੰਨੇ ਵੀ ਮਰ ਰਹੇ ਹਾਂ ਸਾਡਿਆਂ ਪ੍ਰਾਣਾਂ ਦਾ ਬਚਾਅ ਹੋ ਸਕੇ।
ਦੇਹ ਹੋਇਆ ਨ ਜਿਸ ਤੇ ਬਚ ਰਹੇ, ਨਹੀਂ ਛੁਦਾ ਕੇ ਸੰਕਟ ਸਹੇ।
ਸਿੰਘਾਂ ਨੇ ਆਖਿਆ ਰਾਮ ਕੁਇਰ ਜੀ ਨੂੰ ਕਿ ਸਾਡੇ ਵੱਲੋਂ ਜਾ ਕੇ ਅਰਜ ਕਰੋ ਕਿ ਆਪਣਿਆਂ ਸਿੰਘਾਂ ਨੂੰ ਅੰਨ ਦਿਓ ਤਾਂ ਕਿ ਉਹਨਾਂ ਦੇ ਪ੍ਰਾਣ ਬਚ ਸਕਣ, ਨਹੀਂ ਤੇ ਭੁੱਖ ਦੇ ਸੰਕਟ ਦੇ ਨਾਲ ਸਾਰੇ ਦੇ ਸਾਰੇ ਮਾਰੇ ਜਾਣਗੇ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਬਾਰ ਬਾਰ ਸਿੰਘ ਐਸੇ ਬਚਨ ਕਰ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਨ ਦਿਓ, ਭਾਵੇਂ ਕਿ ਸਿੰਘਾਂ ਨੂੰ ਇਸ ਗੱਲ ਦਾ ਪਤਾ ਹੈ ਅੰਨ ਥੋੜਾ ਰਹਿ ਚੁੱਕਾ ਹੈ, ਮੁੱਕਦਾ ਜਾ ਰਿਹਾ ਹੈ, ਫਿਰ ਵੀ ਉਹ ਸਤਿਗੁਰਾਂ ਨੂੰ ਕਹਿ ਰਹੇ ਨੇ ਅੰਨ ਦਿਓ। ਇਹਦਾ ਮਤਲਬ ਇਹ ਨਹੀਂ ਹੈ ਕਿ ਸਤਿਗੁਰੂ ਜੀ ਕਿਸੇ ਤੋਂ ਸੰਕੋਚ ਕਰ ਰਹੇ ਨੇ, ਕਿਸੇ ਨੂੰ ਬਹੁਤਾ ਜ਼ਿਆਦਾ ਅੰਨ ਦੇ ਨਹੀਂ ਰਹੇ। ਦਰਅਸਲ ਅੰਨ ਮੁੱਕ ਚੁੱਕਾ ਹੈ, ਪਰ ਫਿਰ ਵੀ ਸਿੰਘਾਂ ਦੇ ਅਰਜ ਕਰਨ ਦਾ ਇਹ ਕਾਰਨ ਹੈ, ਉਹ ਜਾਣਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਵ ਕਲਾ ਸਮਰੱਥ ਨੇ, ਇਹ ਅੰਨ ਨੂੰ ਪੈਦਾ ਕਰ ਸਕਦੇ ਨੇ, ਵਧਾ ਸਕਦੇ ਨੇ, ਬਰਕਤ ਪਾ ਸਕਦੇ ਨੇ। ਭਾਵੇਂ ਕਿ ਸਾਰਿਆਂ ਸਿੰਘਾਂ ਨੂੰ ਪਤਾ ਹੈ ਅੰਨ ਮੁੱਕ ਚੁੱਕਾ ਹੈ, ਅਸੀਂ ਨਹੀਂ ਛੱਕ ਸਕਦੇ, ਪਰ ਫਿਰ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਵਾਸਤੇ ਅਰਜ ਕਰਦੇ ਨੇ ਕਿ ਸਤਿਗੁਰੂ ਜੀ ਤੇ ਸਮਰੱਥ ਨੇ, ਉਹ ਤੇ ਜੋ ਚਾਹੁਣ ਸੋ ਕਰ ਸਕਦੇ ਨੇ। ਇਸ ਕਰਕੇ ਸਤਿਗੁਰੂ ਜੀ ਅੰਨ ਵੀ ਪੈਦਾ ਕਰ ਸਕਦੇ ਨੇ। ਇਸ ਕਰਕੇ ਬਾਰ ਬਾਰ ਐਸੀਆਂ ਗੱਲਾਂ ਹੋ ਰਹੀਆਂ ਨੇ। ਪਹਿਲਾਂ ਵੀ ਉਹ ਸਿੱਖ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜਾਂ ਤੇ ਸੰਤੋਖ ਦਾ ਦਾਨ ਦੇ ਦਿਓ ਤੇ ਜਾਂ ਫਿਰ ਖਾਣ ਦੇ ਵਾਸਤੇ ਅੰਨ ਦੇ ਦਿਓ। ਉਸ ਸਿੱਖ ਨੂੰ ਵੀ ਪਤਾ ਹੈ ਕਿ ਅੰਨ ਮੁੱਕ ਚੁੱਕਾ ਹੈ, ਇੱਥੋਂ ਤੱਕ ਕਿ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਵੀ ਮੌਜੂਦ ਨਹੀਂ ਹੈ, ਪਰ ਫਿਰ ਵੀ ਉਸਨੇ ਐਸੀ ਅਰਜ ਕੀਤੀ। ਹੁਣ ਜਿਹੜੇ ਰਾਮ ਕੁਇਰ ਜੀ ਨੂੰ ਸਿੱਖ ਅਰਜਾਂ ਕਰ ਰਹੇ ਨੇ, ਉਹ ਵੀ ਇਹੀ ਅਰਜਾਂ ਕਰਦੇ ਨੇ ਕਿ ਸਤਿਗੁਰਾਂ ਨੂੰ ਜਾ ਕੇ ਆਖੋ ਕਿ ਆਪਣੇ ਸਿੰਘਾਂ ਨੂੰ ਅੰਨ ਖਾਣ ਦੇ ਵਾਸਤੇ ਦੇਣ, ਜੇਕਰ ਅੰਨ ਨਹੀਂ ਦੇਣਗੇ ਤੇ ਭੁੱਖ ਦੇ ਮਾਰੇ ਸਿੰਘ ਮਾਰੇ ਜਾਣਗੇ।
ਜਥਾ ਕ੍ਰਿਖੀ ਸੂਕਤ ਬਿਨ ਬਾਰੀ, ਸਭ ਕੀ ਗਤ ਜੁਤ ਕਸ਼ਟ ਨਿਹਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੁਇਰ ਜੀ ਨੇ ਸਾਰਿਆਂ ਦੀ ਹਾਲਤ ਦੁੱਖ ਦੇ ਸਮੇਤ ਦੇਖੀ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ,
ਜਥਾ ਕ੍ਰਿਖੀ ਸੂਕਤ ਬਿਨ ਬਾਰੀ, ਜਿਸ ਤਰ੍ਹਾਂ ਕਿ ਖੇਤੀ ਪਾਣੀ ਤੋਂ ਬਗੈਰ ਸੁੱਕ ਜਾਂਦੀ ਹੈ,
ਜੇਕਰ ਖੇਤੀ ਨੂੰ ਫਸਲ ਨੂੰ ਪਾਣੀ ਨਾ ਲਾਇਆ ਜਾਵੇ ਤੇ ਜਿਹੜੇ ਖੇਤਾਂ ਦੇ ਵਿੱਚ ਬੂਟੇ ਹੁੰਦੇ ਨੇ ਉਹ ਸੁੱਕ ਜਾਂਦੇ ਨੇ। ਇਸੇ ਤਰ੍ਹਾਂ ਰਾਮ ਕੁਇਰ ਜੀ ਨੇ ਦੇਖਿਆ ਕਿ ਜਿਹੜੀ ਸਿੰਘਾਂ ਰੂਪੀ ਖੇਤੀ ਹੈ ਇਹ ਬਗੈਰ ਅੰਨ ਪਾਣੀ ਤੋਂ ਸੁੱਕਦੀ ਜਾ ਰਹੀ ਹੈ, ਮਰਦੀ ਜਾ ਰਹੀ ਹੈ।
ਇੱਕ ਦਿਨ ਵਿੱਚ ਪਾਏ ਗੁਰ ਪਾਸ, ਸਭ ਦਿਸ਼ ਤੇ ਕੀ ਨਸੇ ਅਰਦਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਦਾ ਫਰਕ ਪਾ ਕੇ ਫਿਰ ਅਗਲੇ ਦਿਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਮ ਕੁਇਰ ਜੀ ਨੇ ਸਿੰਘਾਂ ਦੇ ਵੱਲੋਂ ਅਰਦਾਸ ਕੀਤੀ, ਬੇਨਤੀ ਕੀਤੀ।
ਹਾਥ ਜੋਰ ਮੈਂ ਕਹੋ ਬਿਰਤੰਤ, ਸੁਣੀਏ ਪ੍ਰਭ ਮਾਲਕ ਭਗਵੰਤ।
ਰਾਮ ਕੁਇਰ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ, ਹੱਥ ਜੋੜ ਕੇ ਰਾਮ ਕੁਇਰ ਜੀ ਕਹਿੰਦੇ ਨੇ ਮੈਂ ਫਿਰ ਬਿਰਤੰਤ ਸੁਣਾਇਆ, ਸੁਣੀਏ ਪ੍ਰਭੂ ਮਾਲਕ ਭਗਵੰਤ। ਹੇ ਪ੍ਰਭੂ ਜੀ, ਹੇ ਮਾਲਕ ਜੀ, ਹੇ ਭਗਵਾਨ ਜੀ, ਹੇ ਸਤਿਗੁਰੂ ਜੀ, ਸੁਣੋ ਮੇਰੀ ਬੇਨਤੀ ਨੂੰ।
ਨਿਜ ਕੁਟੰਬ ਕੀ ਸੁਧ ਨਹੀਂ ਲੇਤ, ਜਿਨ ਕੋ ਆਏ ਪੁੱਜੋ ਮ੍ਰਿਤ ਹੇਤ।
ਰਾਮ ਕੁਇਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਆਪਣੇ ਕੁਟੰਬ ਦੀ, ਆਪਣੇ ਪਰਿਵਾਰ ਦੀ ਤੁਸੀਂ ਖਬਰਸਾਰ ਨਹੀਂ ਰੱਖਦੇ। ਇੱਥੇ ਕੁਟੰਬ ਤੋਂ ਭਾਵ ਪਰਿਵਾਰ ਤੋਂ ਭਾਵ ਸਤਿਗੁਰਾਂ ਦੇ ਨਿੱਜੀ ਪਰਿਵਾਰ ਦਾ ਨਹੀਂ। ਰਾਮ ਕੁਇਰ ਜੀ ਕਹਿ ਰਹੇ ਨੇ ਕਿ ਜਿੰਨੇ ਵੀ ਤੁਹਾਡੇ ਸਿੰਘ ਨੇ ਇਹ ਤੁਹਾਡੇ ਇੱਕ ਪਰਿਵਾਰ ਦੀ ਤਰ੍ਹਾਂ ਨੇ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਇਹਨਾਂ ਦੀ ਖਬਰ ਰੱਖ ਨਹੀਂ ਰਹੇ।
ਜਿਨ ਕੋ ਆਏ ਪੁੱਜਿਓ ਮ੍ਰਿਤ ਹੇਤ। ਸੱਚੇ ਪਾਤਸ਼ਾਹ ਜੀ ਇਹਨਾਂ ਸਾਰਿਆਂ ਸਿੰਘਾਂ ਦੀ ਮੌਤ ਦਾ ਸਮਾਂ ਲਾਗੇ ਦਿਸ ਰਿਹਾ।
ਬਿਨ ਭੋਜਨ ਇੱਕ ਦਿਨ ਬਿਤਵਾਏ, ਪ੍ਰਾਣੀ ਕੀ ਸੁਧ ਬੁੱਧ ਸਭ ਜਾਏ।
ਰਾਮ ਕੁਇਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਜਾਣਦੇ ਹੋ ਕਿ ਜੇਕਰ ਮਨੁੱਖ ਇੱਕ ਦਿਨ ਭੋਜਨ ਨਾ ਖਾਵੇ ਤੇ ਸੱਚੇ ਪਾਤਸ਼ਾਹ ਜੀ ਉਸ ਪ੍ਰਾਣੀ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ, ਉਹਦੀ ਕੋਈ ਹੋਸ਼ ਕੰਮ ਨਹੀਂ ਕਰਦੀ। ਜੇਕਰ ਇੱਕ ਦਿਨ ਵੀ ਭੁੱਖਾ ਆਦਮੀ ਰਹਿੰਦਾ ਹੈ, ਐਸਾ ਭੁੱਖ ਦਾ ਵੱਡਾ ਦੁੱਖ ਹੁੰਦਾ ਹੈ। ਬੀਤਿਓ ਮਾਸ ਛੁਦਤ ਹੀ ਰਹਤੇ, ਨਹੀਂ ਪਾਓ ਪੀ ਇੱਕ ਦਿਨ ਲਹਿਤੇ। ਰਾਮ ਕੁਰ ਜੀ ਕਹਿੰਦੇ ਨੇ ਇੱਕ ਦਿਨ ਭੁੱਖਾ ਆਦਮੀ ਰਹਿ ਜਾਵੇ, ਉਹਦੀ ਜਿਹੜੀ ਬੁੱਧੀ ਹੈ ਉਹ ਕੰਮ ਨਹੀਂ ਕਰਦੀ, ਤੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਦੇ ਇਹ ਜਿਹੜੇ ਸਾਰੇ ਸਿੰਘ ਨੇ, ਇਹਨਾਂ ਨੂੰ ਤੇ ਮਹੀਨੇ ਹੋ ਗਏ ਨੇ ਜਿਹੜੇ ਕਿ ਭੁੱਖੇ ਰਹਿ ਰਹੇ ਨੇ, ਪਾਈਆਂ ਵੀ ਹਨ, ਕਦੇ ਕਦਾਈ ਹੀ ਖਾਣ ਨੂੰ ਇਹਨਾਂ ਨੂੰ ਲੱਭਦਾ। ਕਸ ਕਟ ਬਹੋਰੋ ਜੰਗ ਕਰਨ ਤੇ, ਬਿਨ ਅਧਾਰੀਆਂ ਤੇ ਬਿਸ ਮੰਤੇ। ਇੱਕ ਤੇ ਭੁੱਖੇ ਰਹਿੰਦੇ ਨੇ ਤੇ ਦੂਸਰਾ ਦਿਨ ਪ੍ਰਤੀ ਦਿਨ ਇਹਨਾਂ ਨੂੰ ਜੰਗ ਵੀ ਲੜਨਾ ਪੈਂਦਾ। ਬਿਨ ਆਧਾਰ ਜਾਂ ਤੇ ਬਿਸ ਮੰਤੇ, ਇਸ ਕਰਕੇ ਕਿਸੇ ਪ੍ਰਕਾਰ ਦਾ ਕੋਈ ਆਧਾਰ ਨਹੀਂ ਹੈ, ਕੋਈ ਆਸਰਾ ਨਹੀਂ ਹੈ ਸੱਚੇ ਪਾਤਸ਼ਾਹ, ਇਸ ਕਰਕੇ ਸਾਰੇ ਸਿੰਘ ਬੜੇ ਦੁਖੀ ਨੇ। ਰਾਤ ਸਕਲ ਮੈਂ ਜਾਗਰਣ ਕਰ, ਬੈਠ ਮੋਰਚਨ ਦਿਨ ਮੈਂ ਲੜਾਂ। ਸਾਰੀ ਸਾਰੀ ਰਾਤ ਜਾਗਦਿਆਂ ਮੋਰਚਿਆਂ ਦੇ ਵਿੱਚ ਬੈਠ ਕੇ ਬਤੀਤ ਕਰ ਦਿੰਦੇ ਨੇ। ਜਦੋਂ ਫਿਰ ਦਿਨ ਦਾ ਚੜਾਅ ਹੁੰਦਾ ਹੈ ਤੇ ਫਿਰ ਇਹਨਾਂ ਨੂੰ ਲੜਨਾ ਵੀ ਪੈਂਦਾ। ਪਾਪ ਕੇ ਬਹੁਤੇ ਸਾਰੇ ਦੁੱਖ ਇਕੱਠੇ ਹੀ ਵਿਆਪੇ ਹੋਏ ਨੇ। ਭੁੱਖੇ ਰਹਿੰਦੇ ਨੇ, ਉਹ ਨਿੰਦਰੇ ਰਹਿੰਦੇ ਨੇ, ਇਸ ਤੋਂ ਇਲਾਵਾ ਰੋਜ਼ ਲੜਨਾ ਪੈਂਦਾ। ਇਸ ਕਰਕੇ ਕਾਹਦੇ ਆਸਰੇ ਤੇ ਜਿਉਂਦੇ ਰਹਿਣਗੇ। ਬਾਰਨ ਬਾਜੀ ਵੀਰ ਬਿਸਾਲੇ, ਸਰਬ ਭਾਂਤ ਕੇ ਸੇਵਕ ਜਾਲੇ। ਰਾਮ ਕੁਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਹਾਥੀ ਘੋੜੇ ਜਿੰਨੇ ਵੀ ਤੁਹਾਡੇ ਵੱਡੇ ਸੂਰਮੇ ਨੇ, ਸਾਰਿਆਂ ਨੂੰ ਭੁੱਖ ਦਾ ਦੁੱਖ ਬਹੁਤ ਵੱਡਾ ਵਿਆਪਰੇ। ਦਰਸੇ ਆਪ ਕੋ ਇਸੀ ਪਰੋਸੇ, ਬੀਤੇ ਸਭ ਦਿਨ ਤਰਸੰ ਤੋਸ਼ੇ। ਸੱਚੇ ਪਾਤਸ਼ਾਹ ਜੀ, ਤੁਹਾਡਾ ਦਰਸ਼ਨ ਹੁੰਦਾ ਹੈ ਇਸੇ ਹੀ ਭਰੋਸੇ ਦੇ ਉੱਤੇ ਲੱਗਦਾ ਹੈ ਕਿ ਆਪਣੇ ਜ਼ਿੰਦਗੀ ਦੇ ਦਿਨਾਂ ਨੂੰ ਲੰਘਾਰੇ ਨੇ ਸੰਤੋਖ ਨੂੰ ਧਰਕੇ, ਹੋਰ ਤੇ ਕੋਈ ਆਸਰਾ ਨਹੀਂ ਹੈ, ਸਿਰਫ ਤੁਹਾਡੇ ਦਰਸ਼ਨਾਂ ਦਾ ਆਸਰਾ ਹੈ। ਉਸੇ ਭਰੋਸੇ ਦੇ ਉੱਤੇ ਅੱਜ ਤੱਕ ਜਿਉਂਦੇ ਬਚੇ ਹੋਏ ਨੇ। ਜੇਕਰ ਤੁਹਾਡੇ ਦਰਸ਼ਨਾਂ ਦਾ ਸਹਾਰਾ ਵੀ ਨਾ ਹੋਵੇ ਤੇ ਕਦੇ ਦੇ ਮਰ ਜਾਂਦੇ। ਜੀਵਨ ਹੇਤ ਅਪਰ ਨਹੀਂ ਜਾਣਾ, ਧਿਆਨ ਆਪ ਕੋ ਜਾਏ ਨਾ ਪ੍ਰਾਣਾ। ਸੱਚੇ ਪਾਤਸ਼ਾਹ ਜੀ, ਜੀਵਨ ਦਾ ਆਸਰਾ ਸਾਰਿਆਂ ਸਿੰਘਾਂ ਨੇ ਤੁਹਾਡਾ ਦਰਸ਼ਨ ਹੀ ਜਾਣਿਆ ਹੋਇਆ। ਧਿਆਨ ਆਪ ਕੋ ਜਾਏ ਨਾ ਪ੍ਰਾਣਾ, ਤੁਹਾਡੇ ਚਰਨਾਂ ਦੇ ਵਿੱਚ ਉਹਨਾਂ ਦਾ ਧਿਆਨ ਲੱਗਾ ਰਹਿੰਦਾ, ਇਸ ਕਰਕੇ ਜਾਏ ਨਾ ਪ੍ਰਾਣਾ, ਉਹਨਾਂ ਦੇ ਪ੍ਰਾਣ ਨਹੀਂ ਨਿਕਲਦੇ, ਉਹ ਮਰਦੇ ਨਹੀਂ ਹਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਕਥਨ ਆਉਂਦਾ, ਜਦੋਂ ਕਿ ਭਗਵਾਨ ਰਾਮ ਚੰਦਰ ਜੀ ਤੋਂ ਸੀਤਾ ਦਾ ਵਿਛੋੜਾ ਸੀ, ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੀਤਾ ਜੀ ਨੇ ਦੁਖੀ ਹੋ ਕੇ ਆਖਿਆ ਹਨੂਮਾਨ ਨੂੰ, ਮੈਂ ਬੜੀ ਦੁਖੀ ਹਾਂ, ਮੈਂ ਕਹਿੰਦੀ ਹਾਂ ਕਿ ਮੈਂ ਮਰ ਜਾਵਾਂ, ਪਰ ਮੈਂ ਮਰਦੀ ਨਹੀਂ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹਨੂਮਾਨ ਨੂੰ ਆਖਿਆ ਸੀਤਾ ਜੀ ਨੇ ਕਿ ਜਿਹੜਾ ਕਾਲ ਹੈ ਉਹ ਆਉਂਦਾ ਹੈ ਮੇਰੇ ਪ੍ਰਾਣਾਂ ਨੂੰ ਲੈਣ ਦੇ ਵਾਸਤੇ, ਪਰ ਫਿਰ ਵੀ ਉਹ ਮੈਨੂੰ ਮਾਰ ਨਹੀਂ ਸਕਦਾ। ਕਾਰਨ ਇਹ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਕੁਝ ਪੰਕਤੀਆਂ ਦਾ ਹਵਾਲਾ ਦਿੰਦੇ ਨੇ, ਕੁਝ ਕਵਿਤਾ ਪੜ੍ਹਦੇ ਨੇ, ਮਾਫ ਕਰਨਾ ਮੈਨੂੰ ਉਹ ਪੰਕਤੀਆਂ ਤੇ ਯਾਦ ਨੇ, ਪਰ ਸਤਿਗੁਰਾਂ ਦਾ ਜੋ ਭਾਵ ਅਰਥ ਹੈ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਨ ਦਾ ਯਤਨ ਕਰ ਰਿਹਾ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੀਤਾ ਜੀ ਨੇ ਆਖਿਆ ਕਿ ਕਾਲ ਆਉਂਦਾ ਹੈ ਮੇਰੇ ਪ੍ਰਾਣਾਂ ਨੂੰ ਲੈਣ ਦੇ ਵਾਸਤੇ, ਪਰ ਉਹਨੂੰ ਮੇਰੇ ਪ੍ਰਾਣ ਲੱਭਦੇ ਨਹੀਂ ਹਨ, ਇਸ ਕਰਕੇ ਮੁੜ ਜਾਂਦਾ, ਮੈਂ ਮਰਦੀ ਨਹੀਂ ਹਾਂ। ਜਮ ਆਵਤ ਹੈ ਪਰ ਪਾਵਤ ਨਾਹੀਂ, ਪਾਵ ਕੇ ਜਮ ਤੇ ਆਉਂਦਾ ਪਰ ਉਹਨੂੰ ਪ੍ਰਾਪਤੀ ਨਹੀਂ ਹੁੰਦੀ। ਜਮ ਆਵਤ ਹੈ ਪਰ ਪਾਵਤ ਨਾਹੀਂ, ਉਹਨੂੰ ਪ੍ਰਾਣ ਮੇਰੇ ਲੱਭਦੇ ਨਹੀਂ ਹਨ, ਇਸ ਕਰਕੇ ਮੇਰੀ ਮੌਤ ਜਮ ਕਰ ਨਹੀਂ ਸਕਦਾ। ਮੇਰੇ ਜਿਹੜੇ ਪ੍ਰਾਣ ਨੇ ਉਹ ਰਾਮ ਚੰਦਰ ਭਗਵਾਨ ਮੇਰੇ ਪਤੀ ਦੇ ਚਰਨਾਂ ਦੇ ਵਿੱਚ ਵਸਦੇ ਨੇ, ਇਸ ਕਰਕੇ ਮੇਰੇ ਪ੍ਰਾਣ ਮੇਰੇ ਸਰੀਰ ਦੇ ਵਿੱਚ ਨਹੀਂ ਹਨ, ਉਹ ਤੇ ਭਗਵਾਨ ਦੇ ਚਰਨਾਂ ਦੇ ਵਿੱਚ ਨੇ। ਜਮ ਆਵਤ ਹੈ ਪਰ ਪਾਵਤ ਨਾਹੀਂ, ਜਮ ਤੇ ਮੇਰੇ ਸਰੀਰ ਦੇ ਕੋਲ ਆਉਂਦਾ ਹੈ ਕਿ ਸਰੀਰ ਦੇ ਵਿੱਚੋਂ ਪ੍ਰਾਣ ਨੂੰ ਕੱਢਦਿਆਂ ਤੇ ਮਾਰਦਿਆਂ, ਪਰ ਉਹ ਆਉਂਦਾ ਤੇ ਪ੍ਰਾਣ ਉਹਨੂੰ ਲੱਭਦੇ ਨਹੀਂ ਹਨ, ਉਹ ਤੇ ਭਗਵਾਨ ਦੇ ਚਰਨਾਂ ਦੇ ਵਿੱਚ ਨੇ। ਇਸ ਕਰਕੇ ਸੀਤਾ ਜੀ ਨੇ ਆਖਿਆ ਮੈਂ ਮਰਦੀ ਵੀ ਨਹੀਂ, ਮੈਂ ਤੇ ਕਹਿੰਦੀ ਹਾਂ ਇਸ ਦੁੱਖ ਤੋਂ ਜ਼ਿਆਦਾ ਚੰਗਾ ਮੈਂ ਮਰ ਜਾਵਾਂ, ਮੈਂ ਮਰ ਜਾਵਾਂ, ਪਰ ਮੈਂ ਮਰ ਵੀ ਨਹੀਂ ਸਕਦੀ, ਕਿਉਂਕਿ ਮੇਰੀ ਮੌਤ ਇਸ ਕਾਰਨ ਦੇ ਕਰਕੇ ਨਹੀਂ ਹੁੰਦੀ, ਕਿਉਂਕਿ ਮੇਰੇ ਪ੍ਰਾਣ ਮੇਰੇ ਸਰੀਰ ਦੇ ਵਿੱਚ ਨਹੀਂ ਹਨ, ਉਹ ਤੇ ਮੇਰੇ ਪਤੀ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਉਸੇ ਗੱਲ ਦਾ ਰਾਮ ਕੁਵੀਰ ਜੀ ਜ਼ਿਕਰ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਧਿਆਨ ਆਪ ਕੋ ਜਾਏ ਨਾ ਪ੍ਰਾਣਾ, ਸਾਰਿਆਂ ਸਿੰਘਾਂ ਦਾ ਜਿਹੜਾ ਧਿਆਨ ਹੈ ਉਹ ਇਕਾਗਰ ਹੋ ਕੇ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ, ਜਾਏ ਨਾ ਪ੍ਰਾਣਾ, ਇਸ ਕਰਕੇ ਉਹਨਾਂ ਦੇ ਪ੍ਰਾਣ ਨਹੀਂ ਨਿਕਲਦੇ, ਉਹ ਮਰਦੇ ਨਹੀਂ ਹਨ। ਜੇਕਰ ਤੁਹਾਡਾ ਵੀ ਆਸਰਾ ਨਾ ਹੁੰਦਾ ਤੇ ਰਾਮ ਕੁਵੀਰ ਜੀ ਕਹਿੰਦੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਦੇ ਸਾਰੇ ਹੁਣ ਤੱਕ ਮਰ ਜਾਂਦੇ। ਸਭ ਅਲ ਭਾਗ ਕਹਾਂ ਗਤ ਜਾਨ, ਲਖੋ ਆਪ ਹੀ ਜੋ ਕ੍ਰਿਤ ਠਾਨ। ਹੱਥ ਜੋੜ ਕੇ ਰਾਮ ਕੁਵੀਰ ਜੀ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਅਸੀਂ ਅਲਪਗ ਤੁਛ ਜੀਵ ਮਾਤਰ ਹਾਂ, ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀਆਂ ਖੇਡਾਂ ਨੂੰ ਤੁਹਾਡੀਆਂ ਲੀਲਾਵਾਂ ਨੂੰ ਨਹੀਂ ਜਾਣਦੇ। ਲਖੋ ਆਪ ਹੀ ਜੋ ਕ੍ਰਿਤ ਠਾਨੇ, ਇਹ ਸੱਚੇ ਪਾਤਸ਼ਾਹ ਜੀ ਤੁਸੀਂ ਜੋ ਖੇਡ ਰਚੀ ਹੋਈ ਹੈ ਉਸ ਖੇਡ ਨੂੰ ਸਵੈਮ ਤੁਸੀਂ ਹੀ ਜਾਣ ਸਕਦੇ ਹੋ, ਅਸੀਂ ਤੁਛ ਮਾਤਰ ਜੀਵ ਤੁਹਾਡੀਆਂ ਖੇਡਾਂ ਤੋਂ ਬਿਲਕੁਲ ਅਣਜਾਣ ਹਾਂ, ਅਸੀਂ ਇਸ ਗੱਲ ਦੇ ਜਾਣੂ ਨਹੀਂ ਕਿ ਤੁਸੀਂ ਕੀ ਕਰਨਾ ਚਾਹੁੰਦੇ। ਅਬ ਮਰ ਬੇ ਮੈਂ ਦੇਰ ਨਾ ਕੋਈ, ਬੋਲ ਸਕੈ ਨਹੀਂ ਬੇਬਲ ਹੋਈ। ਰਾਮ ਕੁਵੀਰ ਜੀ ਕਹਿੰਦੇ ਨੇ ਕਿ ਮੈਂ ਹੁਣ ਕਹਿ ਸਕਦਾ ਕਿ ਮਰਨ ਦੇ ਵਿੱਚ ਬਹੁਤੀ ਦੇਰ ਨਹੀਂ, ਸੱਚੇ ਪਾਤਸ਼ਾਹ ਜੀ ਮਰ ਜਾਣਗੇ ਸਾਰੇ ਦੇ ਸਾਰੇ ਸਿੰਘ। ਬੋਲ ਸਕੈ ਨਹੀਂ ਬੇਹਬਲ ਹੋਈ, ਸੱਚੇ ਪਾਤਸ਼ਾਹ ਜੀ ਮੈਂ ਸਿੰਘਾਂ ਦੀ ਹਾਲਤ ਨੂੰ ਗੌ ਦੇ ਨਾਲ ਨੇੜਿਓਂ ਤੱਕਿਆ ਹੈ, ਉਹ ਬੇਹਬਲ ਹੋ ਗਏ ਨੇ, ਬੜੇ ਵਿਆਕਲ ਹੋ ਗਏ ਨੇ, ਉਹ ਚੰਗੇ ਤਰੀਕੇ ਦੇ ਨਾਲ ਹੁਣ ਬੋਲ ਵੀ ਨਹੀਂ ਸਕਦੇ। ਚਾਹੋਂ ਯੋਰ ਤੁਰ ਕਣ ਕੋ ਕੇਰਾ, ਯਾ ਤੇ ਸਭ ਕੋ ਕਸ਼ਟ ਬੜੇਰਾ। ਸੱਚੇ ਪਾਤਸ਼ਾਹ ਜੀ ਚਾਰੇ ਪਾਸਿਓਂ ਵੈਰੀਆਂ ਨੇ ਵੱਡਾ ਘੇਰਾ ਪਾ ਕੇ ਰੱਖਿਆ ਹੈ, ਇਸ ਕਰਕੇ ਸਾਰਿਆਂ ਦੇ ਵਿੱਚ ਭੁੱਖ ਦਾ ਦੁੱਖ ਵੱਡਾ ਵਰਤਿਆ ਹੋਇਆ, ਕਿਉਂਕਿ ਕਿਲਿਆਂ ਦੇ ਵਿੱਚੋਂ ਖਾਣ ਪੀਣ ਦੀਆਂ ਚੀਜ਼ਾਂ ਮੁੱਕ ਚੁੱਕੀਆਂ ਨੇ। ਇਸ ਤਰ੍ਹਾਂ ਦੀ ਅਰਜ਼ਾਂ ਰਾਮ ਕੁਵੀਰ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਂ ਸਾਰਿਆਂ ਸਿੰਘਾਂ ਦੇ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਕੁਝ ਕਿਰਪਾ ਕਰੋ, ਕੁਝ ਮਾਇਆ ਕਰੋ, ਕੁਝ ਦਇਆ ਕਰੋ, ਤਾਂ ਕਿ ਸਿੰਘਾਂ ਨੂੰ ਕੁਝ ਖਾਣ ਪੀਣ ਦੇ ਵਾਸਤੇ ਮਿਲ ਸਕੇ। ਜੇਕਰ ਖਾਣ ਪੀਣ ਦੇ ਵਾਸਤੇ ਮਿਲੇਗਾ ਤਾਂ ਹੀ ਉਹ ਜਿੰਦਾ ਰਹਿਣਗੇ, ਤੇ ਜੇਕਰ ਜਿੰਦਾ ਰਹਿਣਗੇ ਤਾਂ ਹੀ ਜੰਗ ਲੜਨਗੇ, ਤੇ ਜੇ ਜੰਗ ਜ਼ੋਰ ਦੇ ਨਾਲ ਲੜਨਗੇ ਤਾਂ ਹੀ ਜਿੱਤ ਦੀ ਪ੍ਰਾਪਤੀ ਹੋਵੇਗੀ, ਤਾਂ ਹੀ ਵੈਰੀਆਂ ਦਾ ਖਾਤਮਾ ਹੋਵੇਗਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਭੁੱਖ ਦੇ ਦੁੱਖ ਦੇ ਨਾਲ ਮਰਦੇ ਜਾ ਰਹੇ ਨੇ ਸਾਰੇ ਦੇ ਸਾਰੇ ਸਿੰਘ, ਤੇ ਤੁਹਾਡੀਆਂ ਖਾਸ ਅਸਵਾਰੀਆਂ ਦੇ ਘੋੜੇ ਹਾਥੀ ਉਹ ਵੀ ਮਰਦੇ ਜਾ ਰਹੇ ਨੇ। ਰਾਮ ਕੁਵੀਰ ਜੀ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਮਿਹਰਬਾਨ ਹੋ ਜਾਵੋ, ਕਿਰਪਾ ਕਰ ਦੇਵੋ, ਆਪਣੀ ਕਿਰਪਾ ਦੇ ਨਾਲ ਅੰਨ ਦੇ ਭੰਡਾਰਿਆਂ ਨੂੰ ਖੋਲ ਦਿਓ, ਤੇ ਰੱਜ ਰੱਜ ਕੇ ਸਿੰਘ ਤੁਹਾਡੇ ਛਕ ਸਕਣ, ਤਾਂ ਕਿ ਉਹਨਾਂ ਦੀ ਭੁੱਖ ਦਾ ਦੁੱਖ ਦੂਰ ਹੋ ਸਕੇ। ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਬੇਨਤੀਆਂ ਰਾਮ ਕੁਵੀਰ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ। ਕਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਕਿਸ ਤਰ੍ਹਾਂ ਸਾਰਿਆਂ ਘੋੜਿਆਂ ਹਾਥੀਆਂ ਨੂੰ ਤੇ ਸਿੰਘਾਂ ਨੂੰ ਰਜਾਉਣਗੇ, ਇਸ ਵਾਰਤਾ ਨੂੰ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਵੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕੀਤੀ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ,
ਏ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।